ਨਾਸਰੀ ਮਹਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਾ ਇਆਣਾ ਦਰਗਹ ਘੜੀ ਹੈ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਾ ਇਆਣਾ ਦਰਗਹ ਘੜੀ ਹੈ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨਿਸ਼ਾਨ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨਿਸ਼ਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਿਕ ਪਤ ਪਾਵਨ ਕਿਰਪਾ ਨਿਧਾਨ ਭਗਤ ਵਿਸ਼ਲ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੁੜਿਆ ਮੇਲੀ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੀ ਹੋਮੇ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ ਬੇਅੰਤ ਬਖਸ਼ਾਂ ਬੇਅੰਤ ਵਡਿਆਈਆਂ ਦੇ ਘਰ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਾ ਦੀ ਪਾਵਨ ਪਵਿੱਤਰ ਅੰਮ੍ਰਿਤ ਗੋਦ ਅੰਦਰ ਆਪ ਜੀ ਸਰਬੱਤ ਸੰਗਤਾਂ ਗੁਰਦੁਆਰਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਜੀ ਦੇ ਸਥਾਨ ਦੇ ਉੱਤੇ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਲਵਾਉਂਦੇ ਹਾਂ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਵੱਲੋਂ ਬਖਸ਼ਿਸ਼ ਕੀਤੀ ਸਮੇਂ ਸਵਾਸਾਂ ਦੀ ਪੂੰਜੀ ਨੂੰ ਗੁਰੂ ਸਵਾਰਿਓ ਗੁਰੂ ਪਿਆਰਿਓ ਆਪ ਜੀ ਸਫਲੀਆਂ ਬਣਾ ਰਹੇ ਹੋ। ਜਿੱਥੇ ਆਪ ਗੁਰਸੰਗਤਾਂ ਗੁਰੂ ਚੰਨਾਂ ਦੇ ਵਿਚੜ ਬੈਠੇ ਹੋ, ਬੇਅੰਤ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਟੀਵੀ ਚੈਨਲ ਮਾਧਿਅਮ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਦਰ ਕਰਦੀ ਨਾਲ ਜੁੜਨ ਦਾ ਯਤਨ ਕਰ ਰਹੀਆਂ ਨੇ। ਸਤਿਗੁਰੂ ਜੀ ਦੀ ਬੇਅੰਤ ਅਪਾਰ ਕਿਰਪਾ ਦਾ ਸਦਕਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ, ਆਪ ਤਰੁੱਠ ਕੇ ਕਿਰਪਾ ਕੀਤੀ, ਉਸ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਰੋਜ਼ਾਨਾ ਦੀ ਤਰ੍ਹਾਂ ਇਹਨਾਂ ਸਥਾਨਾਂ ਦੇ ਉੱਤੇ ਜਿਵੇਂ ਸਾਂਝੀ ਕੀਤੀ ਜਾਂਦੀ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਸਤਿਗੁਰੂ ਜੀ ਨੇ ਦਾਸ ਨੂੰ ਸੇਵਾ ਬਖਸ਼ਿਸ਼ ਕੀਤੀ ਹੈ। ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸਤਿਕਾਰਯੋਗ ਗੁਰਮੁਖ ਪਿਆਰੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀਆਂ ਨੇ ਸਰਵਣ ਕੀਤਾ ਹੈ। ਆਓ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੀਏ। ਪਿਆਰ ਸਹਿਤ ਬਖਸ਼ਿਸ਼ ਕਰੋ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ
ਜਗਤ ਤਾਰਨ ਹਾਰ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਨਾਲ ਸੰਸਾਰ ਤੇ ਬੇਅੰਤ ਬੇਅੰਤ ਕਿਰਪਾ ਕੀਤੀ। ਐਸੇ ਸੰਸਾਰ ਤੇ ਦੀਨ ਦਿਆਲ ਸਤਿਗੁਰੂ ਜੀ ਜਿਨ੍ਹਾਂ ਨੂੰ ਦੁਨੀਆਂ ਦੇ ਹਰ ਧਰਮ ਦੇ ਵਰਗਾਂ ਦੇ ਲੋਕਾਂ ਨੇ ਮੰਨਿਆ ਹੈ, ਧਰਮਾਂ ਦੇ ਵੱਖ ਵੱਖ ਰਹਿਬਰ ਪਰਉਪਕਾਰ ਪੈਰੋਕਾਰ ਪੈਗੰਬਰ ਦੁਨੀਆਂ ਦੇ ਉੱਤੇ ਆਏ ਨੇ, ਪਰ ਹਰੇਕ ਧਰਮ ਦੇ ਪੈਰੋਕਾਰ ਨੇ ਆਪੋ ਆਪਣੇ ਪੈਗੰਬਰ ਨੂੰ ਮੰਨਿਆ। ਪਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਗੱਲ ਆਈ, ਉਦੋਂ ਯੋਗੀ ਅੱਲਾ ਯਾਰ ਖਾਂ ਵਰਗਿਆਂ ਨੂੰ ਇਹ ਗੱਲ ਕਹਿਣੀ ਪਈ ਕਿ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਦਾਂ ਤਾਂ ਸੰਸਾਰ ਦੇ ਉੱਤੇ ਬਹੁਤ ਪੀਰ ਬਹੁਤ ਰਹਿਬਰ ਹੋਏ ਨੇ, ਪਰ ਸੱਚ ਗੱਲ ਇਹ ਹੈ ਕਿ ਤੈਨੂੰ ਹਰੇਕ ਕੌਮ ਹਰੇਕ ਵਰਗ ਦੇ ਮਨੁੱਖ ਨੇ ਆਪਣਾ ਗੁਰੂ ਕਿਹਾ, ਆਪਣਾ ਪੀਰ ਕਿਹਾ, ਆਪਣਾ ਪੈਗੰਬਰ ਕਿਹਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਐਸੇ ਸਤਿਗੁਰੂ ਜੀ ਜਿਨ੍ਹਾਂ ਦੁਆਰਾ ਰਾਗ ਧਨਾਸਰੀ ਅੰਦਰ ਉਚਾਰਨ ਕੀਤਾ ਹੋਇਆ ਜੋ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸਤਿਗੁਰੂ ਦੇ ਘਰੋਂ ਪ੍ਰਾਪਤ ਹੋਇਆ ਬਖਸ਼ਿਸ਼ ਹੋਇਆ ਹੈ, ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 662 ਦੇ ਉੱਪਰ ਗੁਰੂ ਸਵਾਰਿਓ ਸੁਭਾਏਮਾਨ ਹੈ। ਸਤਿਗੁਰੂ ਜੀ ਦੇ ਅੰਮ੍ਰਿਤਮਈ ਅਨਮੋਲ ਬਚਨ ਨੇ ਕਾਇਆ ਕਾਗਦ ਮਨ ਪਰਵਾਣਾ, ਇਹ ਸਰੀਰ ਜਿਹੜੀ ਹੈ ਇਹ ਕਾਗਜ਼ ਦੀ ਤਰ੍ਹਾਂ, ਇਹ ਦੇਹੀ ਕਾਗਜ਼ ਦੀ ਤਰ੍ਹਾਂ ਹੈ, ਅਤੇ ਮਨ ਜਿਹੜਾ ਹੈ ਉਹ ਇੱਕ ਪਰਵਾਣਾ ਹੈ ਜਿਹਦੇ ਨਾਲ ਇੰਝ ਕਹਿ ਲਓ ਕਿ ਸਾਡੇ ਜ਼ਿੰਦਗੀ ਦੇ ਅੰਦਰ ਸਾਡੇ ਮਨ ਦੇ ਛਾਪ ਦੇ ਨਾਲ ਪਤਾ ਲੱਗਦਾ ਹੈ ਕਿ ਮਨੁੱਖ ਕਿਹੋ ਜਿਹਾ ਹੈ। ਮਨ ਦੇ ਹਿਸਾਬ ਤੋਂ ਪਤਾ ਲੱਗਦਾ, ਮਨ ਦੇ ਕਰਮਾਂ ਤੋਂ ਪਤਾ ਲੱਗਦਾ। ਮਨ ਜਿਹੜਾ ਹੈ ਉਹ ਆਪਣੇ ਕਰਮ ਸੋਚਦਾ ਰਹਿੰਦਾ, ਵਿਚਾਰਦਾ ਰਹਿੰਦਾ, ਉਹ ਕਰਮ ਇਸ ਦੇਹੀ ਦੇ ਰਾਹੀਂ ਪ੍ਰਗਟ ਹੁੰਦੇ ਨੇ। ਜਦੋਂ ਇਸ ਦੇਹੀ ਦੇ ਰਾਹੀਂ ਪ੍ਰਗਟ ਹੁੰਦੇ ਨੇ, ਫਿਰ ਹੁਣ ਕੋਈ ਅਧਿਆਪਕ ਪੜ੍ਹਾਉਣ ਵਾਲਾ, ਉਹਨੂੰ ਆਪਾਂ ਟੀਚਰ ਕਹਿੰਦੇ ਹਾਂ। ਇਸੇ ਤਰ੍ਹਾਂ ਦੁਨੀਆਂ ਦੇ ਅੰਦਰ ਵੱਖ ਵੱਖ ਦੁਨੀਆਂ ਦੇ ਲੋਕ, ਜਿਹਦਾ ਕਿਸੇ ਪਾਸੇ ਨੂੰ ਮਨ ਤੁਰਿਆ, ਵਿਚਾਰ ਤੁਰੀ, ਸੋਚ ਤੁਰੀ, ਕੋਈ ਸਾਇੰਟਿਸਟ ਬਣ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਲਾਇਰ ਬਣ ਗਿਆ, ਅਤੇ ਉਸ ਦੇਹੀ ਨੂੰ ਸਰੀਰ ਨੂੰ ਹੁਣ ਦੇਖਣ ਵਾਸਤੇ ਤਾਂ ਆਪਾਂ ਦੇਖੀਏ ਅਤੇ ਦੇਹੀ ਤਾਂ ਇੱਕੋ ਜਿਹੀ ਹੈ, ਜਿਹੋ ਜਿਹੀ ਡਾਕਟਰ ਦੀ ਦੇਹੀ ਉਹਦੇ ਦੋ ਪੈਰ ਨੇ ਦੋ ਹੱਥ ਨੇ, ਉਹੋ ਜਿਹੀ ਵਕੀਲ ਦੀ ਹੈ, ਉਹੋ ਜਿਹੀ ਟੀਚਰ ਦੀ ਰੱਬ ਨੇ ਦੇਹੀ ਬਣਾਈ, ਇਹ ਵੱਖਰੀ ਗੱਲ ਹੈ ਕਿ ਘਾੜਤ ਵੱਖਰੀ ਵੱਖਰੀ, ਨਕਸ਼ ਨੈਣ ਵੱਖਰੇ ਹੋਣਗੇ। ਪਰ ਜੇ ਗੱਲ ਕਰੀਏ ਤਾਂ ਸੱਚ ਇਹ ਹੈ ਕਿ ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਬੋ, ਸਾਰੇ ਮਨੁੱਖ ਜਿਹੜੇ ਨੇ ਰੱਬ ਦੇ ਬਣਾਏ ਨੇ, ਅਤੇ ਭਾਵੇਂ ਕੋਈ ਕਿਸ ਤਰ੍ਹਾਂ ਦਾ ਹੋਵੇ ਅਸੀਂ ਉਹਨੂੰ ਮਨੁੱਖ ਕਹਿੰਦੇ ਹਾਂ। ਕਾਗਜ਼ ਦੀ ਗੱਲ ਕਰ ਰਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਬੜੀ ਕਿਰਪਾ ਕਰਦੀਆਂ ਹੋਈਆਂ। ਕਾਗਜ਼ ਦੇ ਉੱਤੇ ਜਿਹੜਾ ਮਰਜ਼ੀ ਲੇਖ ਲਿਖ ਦਿਓ ਉਹਦੇ ਉੱਤੇ ਰੱਬ ਦਾ ਨਾਮ ਵੀ ਲਿਖਿਆ ਜਾ ਸਕਦਾ ਹੈ ਅਤੇ ਕਾਗਜ਼ ਦੇ ਉੱਤੇ ਗੁਰਮੁਖੋ ਦੁਨੀਆਂ ਦੀਆਂ ਬੁਰਾਈਆਂ ਵੀ ਬੁਰੀਆਂ ਗੱਲਾਂ ਵੀ ਲਿਖੀਆਂ ਜਾ ਸਕਦੀਆਂ। ਕਾਗਜ਼ ਦੇ ਉੱਤੇ ਧਰਮ ਗ੍ਰੰਥਾਂ ਦਾ ਪਾਠ ਵੀ ਲਿਖਿਆ ਗਿਆ, ਕਾਗਜ਼ ਦੇ ਉੱਤੇ ਨਾਵਲਕਾਰਾਂ ਨੇ ਆਪਣੇ ਨਾਵਲ ਵੀ ਲਿਖੇ ਨੇ। ਕਾਗਜ਼ ਦੇ ਉੱਤੇ ਰੱਬ ਦੀ ਬਾਣੀ, ਰੱਬੀ ਬਾਣੀ ਵੀ ਲਿਖੀ ਗਈ, ਪਰਮਾਤਮਾ ਦੇ ਨਾਮ ਦੇ ਘਰ ਦੇ ਵਿੱਚੋਂ ਆਇਆ ਹੋਇਆ ਗੀਤ ਵੀ ਲਿਖਿਆ ਗਿਆ ਅਤੇ ਕਾਗਜ਼ ਦੇ ਉੱਤੇ ਗੰਦੀ ਸੋਚ ਅਤੇ ਵਿਚਾਰ ਵਿੱਚੋਂ ਨਿਕਲੇ ਹੋਏ ਗੀਤ ਵੀ ਲਿਖੇ ਗਏ। ਧਿਆਨ ਦੇਣ ਵਾਲੀ ਗੱਲ ਹੈ, ਇਸ ਤਰ੍ਹਾਂ ਜਦੋਂ ਤੁਸੀਂ ਦੇਖੋਗੇ ਗਾਉਣ ਵਾਲੇ ਅਤੇ ਦੋਨੋਂ ਨੇ ਇੱਕ ਗੁਰੂ ਦੀ ਗੋਦ ਵਿੱਚ ਬੈਠ ਕੇ ਕੀਰਤੀ ਕਰ ਰਹੇ ਆ, ਅਸੀਂ ਉਹਨੂੰ ਸਤਿਕਾਰ ਜੋ ਗੁਰੂ ਕੇ ਕੀਰਤਨੀ ਆਖਦੇ ਹਾਂ ਅਤੇ ਗਾ ਤਾਂ ਦੂਜਾ ਵੀ ਰਿਹਾ ਏ, ਪਰ ਉਹਨੂੰ ਅਸੀਂ ਸਤਿਕਾਰ ਅਤੇ ਸਨਮਾਨ ਜੋ ਗੁਰੂ ਦੀ ਗੋਦ ਵਿੱਚ ਬੈਠ ਕੇ ਗਾਉਣ ਵਾਲੇ ਦਾ ਹੈ। ਮੈਂ ਬੇਨਤੀ ਕਰ ਰਿਹਾ ਵੀ ਕਾਗਜ਼, ਇਹ ਦੇਹੀ, ਇਹ ਸਰੀਰ, ਇਹਦੇ ਵਿੱਚੋਂ ਪ੍ਰਗਟ ਕੀ ਹੋ ਰਿਹਾ ਅਤੇ ਲਿਖਿਆ ਕੀ ਜਾ ਰਿਹਾ, ਇਹਨੂੰ ਲਾਇਆ ਕਿਸ ਪਾਸੇ ਜਾ ਰਿਹਾ, ਇਹ ਕਾਗਜ਼ ਦੇ ਉੱਤੇ ਤੁਸੀਂ ਲਿਖਿਆ ਕੀ। ਵਾਹਿਗੁਰੂ ਜੀ ਕਹਿੰਦੇ ਨੇ ਬਾਣੀ ਵਿੱਚ ਬਚਨ ਕਰਦੇ ਹਾਂ, ਅੱਜ ਜਿਹੜਾ ਬਚਨ ਹੈ ਮਨੁੱਖ ਦੇ ਨਿੱਜੀ ਜ਼ਿੰਦਗੀ ਦੇ ਨਾਲ ਬਹੁਤ ਵੱਡਾ ਇਹ ਸਾਂਝ ਰੱਖਦਾ ਹੈ, ਕਿਉਂਕਿ ਸਾਹਿਬ ਜੀ ਦੇ ਬਚਨ ਜੋ ਗੁਰੂ ਪਿਆਰਿਆਂ ਦੀ ਰਸਨਾ ਤੋਂ ਸੁਣੇ, ਕਾਇਆ ਕਾਗਤ ਮਨ ਪਰਵਾਣਾ। ਹੁਣ ਇਹ ਜਿਹੜਾ ਮਨ ਪਰਵਾਣਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਜਗ੍ਹਾ 'ਤੇ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਅਤੇ ਕਿਰਪਾ ਕਰਦੇ ਹੋਏ ਆਪਣੀ ਬਾਣੀ ਦੇ ਅੰਦਰ ਬਚਨ ਕਰਦੇ ਹੋਏ, ਬਖਸ਼ਿਸ਼ ਕਰਦੇ ਹੋਏ ਸੰਸਾਰ ਦੀ ਝੋਲੀ ਵਿੱਚ ਇਹ ਬਚਨ ਪਾਏ। ਕਹਿੰਦੇ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ। ਕਰਨੀ ਕਾਗਦ ਮਨ ਮਸਵਾਣੀ, ਮਸ ਦਾ ਭਾਵ ਹੁੰਦਾ ਸ਼ਾਹੀ, ਕਹਿੰਦੇ ਮਨ ਦੀ ਸ਼ਾਹੀ ਦੇ ਨਾਲ, ਇਸ ਕਹਿੰਦੇ ਨੇ ਕਿ ਦੇਹੀ ਦੇ ਉੱਤੇ ਤੇਰਾ ਕਰੈਕਟਰ ਕਰਨੀ ਜਿਹੜੀ ਸੀ ਉਹ ਕਿਰਦਾਰ ਦੁਨੀਆਂ ਦੇ ਵਿੱਚ ਪ੍ਰਗਟ ਹੋਇਆ। ਕਿਸੇ ਦਾ ਕਿਰਦਾਰ ਪ੍ਰਗਟ ਹੁੰਦਾ ਹੈ ਕਿ ਬੜਾ ਭਲਾ ਪੁਰਖ ਹੈ, ਬੜਾ ਧਰਮੀ ਹੈ, ਕਿਸੇ ਦਾ ਕਿਰਦਾਰ ਇਹ ਪ੍ਰਗਟ ਹੁੰਦਾ, ਮਨ ਦੇ ਅੰਦਰ ਪਾਪ ਚੱਲਦੇ ਨੇ ਅਤੇ ਲੋਕ ਕਹਿੰਦੇ ਨੇ ਕਿ ਇਹ ਪਾਪੀ ਹੈ, ਇਹ ਬੜਾ ਬੁਰਾ ਹੈ, ਇਹ ਬੜੀ ਮਾੜੀ ਸੋਚ ਵਾਲਾ ਹੈ। ਦੇਖੋ ਗੁਰਮੁਖੋ, ਆਪਾਂ ਦੁਨੀਆਂ ਦੇ ਗੱਲਾਂ 'ਤੇ ਪੜ੍ਹਦੇ ਹਾਂ, ਦੁਨੀਆਂ ਦੇ ਬੰਦਿਆਂ ਨੂੰ ਪੜ੍ਹਦੇ, ਪਰ ਅੱਜ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਕਿਤੇ ਆਪਣੇ ਆਪ ਨੂੰ ਅਤੇ ਆਪਣੇ ਮਨ ਨੂੰ ਪੜ੍ਹ ਕੇ ਵੇਖ ਇਹ ਕੀ ਕਰਦਾ ਪਿਆ। ਇਹ ਜਿਹੜਾ ਦੇਹੀ ਤੇਰੇ ਕਾਗਜ਼ ਦੇ ਉੱਤੇ ਇਹ ਕਿਹੋ ਜਿਹੇ ਲੇਖਾ ਲਿਖਿਆ ਜਾ ਰਿਹਾ, ਇਹ ਕਿਹੋ ਜਿਹੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੇਰੇ ਮਨ ਦੇ ਅੰਦਰ ਕੀ ਚੱਲ ਰਿਹਾ। ਵਾਹਿਗੁਰੂ ਜੀ ਕਹਿੰਦੇ ਅੱਜ ਧਿਆਨ ਮਾਰਨ ਦੀ ਇਹ ਲੋੜ ਹੈ, ਇਹ ਦੇਖਣ ਦੀ ਲੋੜ ਨਹੀਂ ਕਿ ਕਿਹੜਾ ਕੀ ਕਰਦਾ ਪਿਆ। ਆਮ ਤੌਰ ਦੇ ਉੱਤੇ ਹੀ ਮਨੁੱਖ ਦਾ ਧਿਆਨ ਦੂਸਰੇ ਪਾਸੇ ਹੁੰਦਾ ਵੀ ਦੂਜਾ ਕੀ ਕਰ ਰਿਹਾ ਜੀ, ਉਹ ਕੀ ਕਰ ਰਿਹਾ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੱਜ ਆਪਾਂ ਆਪਣਾ ਲੇਖਾ ਲਿਖਣਾ ਪੜ੍ਹਨਾ ਹੈ ਵੀ ਆਪਾਂ ਕੀ ਲਿਖੀਆ ਅੱਜ ਤੱਕ ਆਪਣੀ ਜ਼ਿੰਦਗੀ ਦੇ ਅੰਦਰ। ਆਪਾਂ ਵਾਹਿਗੁਰੂ ਜੀ ਨੇ ਸਰੀਰ ਦਿੱਤਾ ਸੀ, ਇੱਕ ਕਾਗਜ਼ ਦਿੱਤਾ ਅਤੇ ਕਾਗਜ਼ ਦਿੱਤਾ ਕਿ ਇਹਦੇ ਉੱਤੇ ਕੁਝ ਲਿਖ, ਕੀ ਲਿਖਿਆ ਮੈਂ, ਇਹ ਸਰੀਰ ਦਿੱਤਾ ਇਹਦੇ ਰਾਹੀਂ ਵਾਹਿਗੁਰੂ ਜੀ ਨੇ ਕਿਹਾ ਕੁਝ ਕਰ। ਵੈਸੇ ਤਾਂ ਸਰੀਰ ਦਾ ਮਕਸਦ, ਇਸ ਦੇਹੀ ਦਾ ਮਕਸਦ ਬੜਾ ਮਹਾਨ ਸੀ। ਵਾਹਿਗੁਰੂ ਜੀ ਨੇ ਬਚਨ ਕੀਤੇ ਨਾ ਕਿ ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲਸਾ ਸੰਗਤ ਭਜ। ਜੇ ਲਿਖਣ ਵਾਸਤੇ ਵਾਹਿਗੁਰੂ ਨੇ ਇਹ ਦੇਹੀ ਦਾ ਕਾਗਜ਼ ਦਿੱਤਾ, ਨਾਲ ਨਾਲ ਵਾਹਿਗੁਰੂ ਜੀ ਨੇ ਕੰਮ ਵੀ ਸੌਂਪਿਆ ਵੀ ਆਹ ਕੰਮ ਕਰਨਾ ਹੈ ਇਸ ਦੇਹੀ ਦੇ ਨਾਲ। ਪਰ ਜਿਹੜਾ ਮਨ ਸੀ ਉਹ ਗੁਰੂ ਦੀ ਗੱਲ ਸਾਨੂੰ ਸੁਣ ਨਹੀਂ ਦਿੰਦਾ, ਥੋੜ੍ਹਾ ਧਿਆਨ ਦਿਆ ਜੀ ਗੁਰਮੁਖੋ, ਉਹ ਵਾਹਿਗੁਰੂ ਦੀ ਗੱਲ ਨੂੰ ਸੁਣ ਨਹੀਂ ਦੇ ਰਿਹਾ, ਮਨ ਆਪਣੀ ਮਰਜ਼ੀ ਕਰਦਾ। ਇਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਆਸਾ ਜੀ ਕੀ ਵਾਰ ਦੇ ਅੰਦਰ ਬਚਨ ਕਰਦੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਅਤੇ ਹੁਣ ਆਪਾਂ ਜ਼ਿੰਦਗੀ ਦੇ ਅੰਦਰ ਜਦੋਂ ਦੁੱਖ ਪ੍ਰੋਬਲਮ ਆਉਂਦੀ, ਸਮੱਸਿਆ ਆਉਂਦੀ, ਕਿਤੇ ਫਸ ਜਾਂਦੇ ਹਾਂ ਨਾ, ਕਈ ਵਾਰ ਰੱਬ ਨੂੰ ਕਸੂਰਵਾਰ ਠਹਿਰਾਉਣ ਲੱਗ ਪੈਂਦੇ ਜਾਂ ਗੁਰੂ ਨੂੰ ਕਸੂਰਵਾਰ ਠਹਿਰਾਉਂਦੇ ਹਾਂ, ਪਰ ਸੱਚ ਗੱਲ ਇਹ ਹੈ, ਵਾਹਿਗੁਰੂ ਜੀ ਕਹਿੰਦੇ ਰੱਬ ਦਾ ਪਿਆਰਾ ਜਿਹੜਾ ਸਮਝਣ ਵਾਲਾ ਨਾ, ਉਹ ਕਹਿੰਦੇ ਉਹਨੂੰ ਪਤਾ ਹੈ ਇਹ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ, ਜਿਹੋ ਜਿਹੇ ਮੈਂ ਲੇਖ ਲਿਖੇ ਨੇ ਉਹੋ ਜਿਹਾ ਮੈਨੂੰ ਭੁਗਤਣਾ ਪੈ ਰਿਹਾ। ਧਿਆਨ ਦਿਆ ਜੀ, ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਜਿਹੋ ਜਿਹੇ ਅੱਖਰ ਜ਼ਿੰਦਗੀ ਵਿੱਚ ਲਿਖਦੇ ਜਾਵਾਂਗੇ ਗੁਰਮੁਖ ਉਹੋ ਜਿਹਾ ਹਿਸਾਬ ਕਿਤਾਬ ਆਪਣੇ ਆਪ ਅੱਗੇ ਬਣ ਜਾਣਾ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੇ ਲੇਖ। ਹੁਣ ਕਿਹੜਾ ਪਾਇਆ, ਬੁਰਾ ਪਾਇਆ ਕਿ ਭਲਾ ਪਾਇਆ, ਚੰਗਾ ਪਾਇਆ ਕਿ ਮਾੜਾ ਪਾਇਆ, ਗੁਰੂ ਦੀ ਨਾਮ ਬਾਣੀ ਦਾ ਲੇਖ ਇੱਥੇ ਲਿਖਿਆ ਕਿ ਜਾਂ ਕਿਸੇ ਗਾਉਣ ਵਜਾਉਣ ਵਾਲੇ ਦਾ ਲੇਖ ਮਨ ਵਿੱਚ ਦੇ ਵਿੱਚ ਅੱਖਰ ਲਿਖ ਲਏ, ਉਹੋ ਜਿਹਾ ਤੇਰਾ ਜੀਵਨ ਤੇ ਆਚਰਨ ਬਣ ਜਾਣਾ। ਜਾਂ ਬੱਚਾ ਹੈ, ਇਆਣਾ ਕਹਿੰਦੇ ਨੇ ਬਚਪਨ ਦੇ ਵਿੱਚ, ਜਿਹਨੂੰ ਪਤਾ ਨਹੀਂ ਸੋਝੀ ਨਹੀਂ। ਵਾਹਿਗੁਰੂ ਜੀ ਕਹਿੰਦੇ ਨੇ ਕਿ ਹਰੇਕ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ, ਪਰ ਸਿਆਣਾ ਅਸਲ ਵਿੱਚ ਉਹ ਹੈ ਜਿਹੜਾ ਆਪਣੀ ਜ਼ਿੰਦਗੀ ਦਾ ਲੇਖਾ ਪੜ੍ਹਨਾ ਸਿੱਖ ਗਿਆ ਨਾ, ਉਹ ਸਿਆਣਾ ਬਣ ਗਿਆ। ਜਿਹਨੇ ਆਪਣੇ ਕਰਮਾਂ ਨੂੰ ਵਾਚਣਾ ਸ਼ੁਰੂ ਕੀਤਾ ਉਹਨੂੰ ਸਿਆਣਾ ਕਹਿ ਸਕਦੇ। ਜੋ ਬਾਬਾ ਫਰੀਦ ਸਾਹਿਬ ਦੇ ਬਚਨ ਆਉਂਦੇ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਆਪਣੇ ਅੰਦਰ ਝਾਤੀ ਮਾਰਨ, ਸਿਆਣਾ ਉਹ ਜਿਹੜਾ ਆਪਣੇ ਆਪ ਨੂੰ ਵੇਖਣਾ ਜਿਹਨੇ ਸ਼ੁਰੂ ਕਰ ਦਿੱਤਾ। ਗੁਰਮੁਖੋ ਕਰਮ ਬਦਲਦੇ ਉਦੋਂ ਨੇ ਇਨਸਾਨ ਉਦੋਂ ਚੰਗਾ ਬਣਨਾ ਸ਼ੁਰੂ ਹੁੰਦਾ ਜਿਹੜਾ ਆਪਣੇ ਕਰਮਾਂ ਨੂੰ ਵਿਚਾਰਨ ਲੱਗ ਪੈਂਦਾ, ਜਿਹੜੇ ਆਪਣੇ ਮਨ ਦੀਆਂ ਗੱਲਾਂ ਨੂੰ ਪੜ੍ਹਨ ਲੱਗ ਪੈਂਦਾ ਕਿ ਮਨ ਮੇਰਾ ਕੀ ਕਹਿ ਰਿਹਾ, ਪਰ ਮੇਰੇ ਸਤਿਗੁਰੂ ਜੀ ਕੀ ਕਹਿ ਰਹੇ ਨੇ। ਜਦੋਂ ਇਹ ਗੱਲ ਆਪਾਂ ਧਿਆਨ ਵਿੱਚ ਲਿਆਵਾਂਗੇ ਤੇ ਆਪਣੇ ਆਪ ਨੂੰ ਪਤਾ ਲੱਗੇਗਾ। ਵਾਹਿਗੁਰੂ ਕਹਿੰਦੇ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ। ਫਿਰ ਸਾਡੀ ਕਿਰਤ ਸਾਡੇ ਕਰਮ ਚਲਾਉਂਦੇ ਨੇ ਸਾਨੂੰ। ਜੇ ਪਾਪ ਮਨੁੱਖ ਕਰਦਾ ਗਿਆ ਉਹਦਾ ਮਨ ਦੇ ਅੰਦਰ ਕਰਮ ਧਰਮ ਉਹੋ ਜਿਹਾ ਬਣਨਾ, ਪਾਪ ਦੀ ਸੋਚ ਸੁੱਤਿਆਂ ਜਾਗਦਿਆਂ ਮਨ ਮੰਦਰ ਚਿਤਵਨੀ ਉਹੀ ਚੱਲਣੀ ਹੈ। ਸੱਚ ਜਾਣਿਆ ਜੇ ਧਰਮ ਵਾਲੇ ਪਾਸੇ ਕਿਤੇ ਮਨ ਚਲਾ ਗਿਆ, ਗੁਰੂ ਦੇ ਬਚਨ ਸੁਣ ਲਏ, ਫਿਰ ਤੇ ਸੁੱਤਿਆਂ ਵੀ ਸੌਂਦੇ ਵਾਹੋ ਵਾਹ, ਉੱਚਰੇ ਉੱਠਦੇ ਵੀ ਵਾਹੋ ਕਰੇਨ। ਫਿਰ ਉਹਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਕੋਈ ਲੇਖ ਲਿਖਿਆ ਗਿਆ, ਉਹਦਾ ਮਨ ਸੁੱਤਿਆਂ ਜਾਗਦਿਆਂ ਉਸ ਪਾਸੇ ਲੱਗਿਆ ਹੋਇਆ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ। ਅੰਮ੍ਰਿਤ ਵੇਲੇ ਉੱਠ ਕੇ ਕਿਰਤ ਰੱਬ ਦੇ ਨਾਮ ਦੀ ਕਰਨ ਲੱਗ ਪਿਆ, ਨਿਤਨੇਮ ਸਾਹਿਬ ਕੀਤਾ, ਗੁਰੂ ਚਰਨਾਂ ਦੇ ਵਿੱਚ ਗਿਆ, ਇੱਕ ਵਾਰ ਗਿਆ, ਦੋ ਵਾਰ, ਚਾਰ ਵਾਰ, ਰੋਜ਼ਾਨਾ ਜਾਣ ਲੱਗ ਪਿਆ। ਹੁਣ ਜਿੰਨਾ ਚਿਰ ਤੱਕ ਗੁਰੂ ਚਰਨਾਂ ਵਿੱਚ ਚਲਾ ਨਹੀਂ ਜਾਂਦਾ ਉਨਾ ਚਿਰ ਤੱਕ ਮਨ ਉਹਦਾ ਟਿਕਦਾ ਨਹੀਂ, ਕਦਮ ਉਹਦੇ ਰੁਕਦੇ ਨਹੀਂ। ਉਹ ਕਿਸੇ ਵੇਲੇ ਝੱਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਣ ਜਾਈ ਵਾਲੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਨਾ। ਇਸੇ ਤਰ੍ਹਾਂ ਜਿਹਦਾ ਮਨ ਬੁਰੇ ਵਾਲੇ ਪਾਸੇ ਤੁਰ ਪਿਆ, ਬੁਰਾਈ ਵਾਲੇ ਪਾਸੇ, ਗੁਰਮੁਖ ਉਹਦੇ ਕਦਮਾਂ ਨੂੰ ਰੋਕਣਾ ਵੀ ਔਖਾ, ਉਧਰਲੇ ਪਾਸੇ ਤੁਰਿਆ ਜਾਂਦਾ। ਆਪਾਂ ਕਹਾਂਗੇ ਮੀਂਹ ਝੱਕੜ ਧੁਪਾਨ ਹੋ ਰਿਹਾ, ਆ ਬੁਰਾ ਬੰਦਾ ਜਿਹੜਾ ਹੈ ਬੁਰੇ ਪਾਸਿਓਂ ਤਾਂ ਵੀ ਨਹੀਂ ਰੁਕਦਾ ਪਿਆ, ਉਹਦੇ ਕਦਮ ਤਾਂ ਵੀ ਉਸ ਪਾਸਿਓਂ ਨਹੀਂ ਰੁਕਦੇ। ਚੰਗੇ ਪਾਸੇ ਲੱਗ ਗਏ, ਚੰਗਾ ਲੇਖ ਜ਼ਿੰਦਗੀ ਵਿੱਚ ਲਿਖਿਆ ਗਿਆ, ਮਨ ਚੰਗੇ ਪਾਸੇ ਲੱਗ ਗਿਆ, ਗੁਰਮੁਖੋ ਫਿਰ ਚੰਗੇ ਪਾਸੇ ਤੁਰਿਆ ਜਾਂਦਾ। ਕਹਿੰਦੇ ਨੇ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀਂ ਅੰਤ ਹਰੇ। ਵਾਹਿਗੁਰੂ ਜੀ ਕਹਿੰਦੇ ਬੁਰਾ ਕਦੋਂ ਬਣਦਾ? ਦਾਤਾ ਜੀ ਕਹਿੰਦੇ ਜਦੋਂ ਰੱਬ ਭੁੱਲ ਜਾਂਦਾ, ਚਿੱਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਸੰਸਾਰ ਤੇ ਆਇਆ ਸੀ ਉਦੋਂ ਨੇਕੀ ਚੰਗਿਆਈ ਇਮਾਨਦਾਰੀ ਸੱਚ ਰੱਬ ਨੇ ਤੈਨੂੰ ਦੇ ਕੇ ਭੇਜਿਆ, ਕਿਉਂਕਿ ਰੱਬ ਤੇ ਚਰਨਾਂ ਨਾਲ ਜੁੜੇ ਹੋਏ ਨੇ, ਸੰਸਾਰ ਤੇ ਜਨਮ ਲਿਆ। ਪਰ ਜਦੋਂ ਜਦੋਂ ਤੂੰ ਰੱਬ ਨੂੰ ਭੁੱਲਿਆ ਤਿਉਂ ਤੋਂ ਤੂੰ ਗਲਤ ਰਸਤੇ ਦੇ ਉੱਤੇ ਪੈ ਗਿਆ, ਤੇ ਵਾਹਿਗੁਰੂ ਕਹਿੰਦੇ ਠੋਕਰਾਂ ਖਾਣੀਆਂ ਸ਼ੁਰੂ ਕੀਤੀਆਂ। ਅੱਜ ਵਾਹਿਗੁਰੂ ਦੇ ਬਚਨ ਨੇ ਕਹਿੰਦੇ ਇਹ ਜਿਹੜਾ ਮਨ ਹੈ ਇਹਨੂੰ ਪੜ੍ਹਨਾ ਪੈਣਾ। ਕਹਿੰਦੇ ਨੇ ਕਿ ਮਨ ਜਿਹੜਾ ਹੈ ਇਹਦੇ ਅੰਦਰ ਹੀ ਸਭ ਕੁਝ ਹੈ, ਤੇ ਮਨ ਦੇ ਵਿੱਚੋਂ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਭੇਤ ਪਤਾ ਲੱਗਣਾ ਹੈ ਕਿ ਮੈਂ ਕੀ ਹਾਂ। ਇਹ ਮਨ ਰੱਬ ਦੀ ਦਰਗਾਹ ਦਾ ਇੱਕ ਪਰਵਾਣਾ ਹੈ, ਇੰਝ ਕਹਿ ਲਓ। ਜੇ ਤੂੰ ਸਾਨੂੰ ਪਤਾ ਲੱਗਦਾ ਅਸੀਂ ਕਿਹੋ ਜਿਹੇ ਕੰਮ ਕਰ ਚੁੱਕੇ ਹਾਂ।
ਸਿਰ ਕੀ ਲੇਖ ਨਾ ਪੜੈ ਆਣਾ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਝੋਲੀ ਵਿੱਚ ਬਚਨ ਪਾਉਂਦੇ ਨੇ, ਕਹਿੰਦੇ ਇਹ ਬੇਸਮਝ ਮਨੁੱਖ, ਤੂੰ ਪੜ੍ਹਨ ਜੋਗਾ ਹੋ ਗਿਆ, ਮਾਂ ਬਾਪ ਨੇ ਪੜ੍ਹਨ ਵਾਸਤੇ ਸਕੂਲ ਭੇਜਿਆ ਕਿ ਪੜ੍ਹਨ ਲਿਖਣ ਲੱਗ ਪਵੇ, ਦੁਨੀਆਂ ਦੇ ਲੇਖੇ ਜੋਖੇ ਕਰਨ ਲੱਗ ਪਿਆ, ਹਿਸਾਬ ਕਿਤਾਬ ਕਰਨ ਲੱਗ ਪਿਆ। ਬਹੁਤੀ ਵਾਰ ਤੇ ਗੁਰਮੁਖੋ ਹਿਸਾਬ ਕਿਤਾਬ ਆਪਣਾ ਨਹੀਂ ਦੂਸਰੇ ਦਾ ਆਪਾਂ ਜ਼ਿਆਦਾ ਕਰਦੇ ਹਾਂ। ਆਪਣੀ ਕਮਾਈ ਨੂੰ ਕੋਈ ਘੱਟ ਵੇਖਦਾ, ਗਵਾਂਢੀ ਦੇ ਘਰ ਵਿੱਚ ਕਿੰਨਾ ਕੁ ਪੈਸਾ ਆਉਂਦਾ, ਉਹਦੀ ਕੀ ਕਮਾਈ ਹੈ, ਉਹ ਕੀ ਕਰ ਰਿਹਾ, ਇਹਨਾਂ ਚੀਜ਼ਾਂ ਨੂੰ ਜੇ ਕਿਸੇ ਦੀ ਕਮਾਈ ਪੁੱਛਣੀ ਹੋਵੇ ਤਾਂ ਗਵਾਂਢੀ ਕੋਲ ਜਾ ਕੇ ਪੁੱਛ ਲਓ, ਉਹਨੂੰ ਪਤਾ ਲੱਗ ਜਾਂਦਾ ਵੀ ਇਹਨੇ ਕਿੰਨਾ ਕੁ ਕਮਾਉਂਦਾ, ਕਿੰਨਾ ਧਨ ਇਹਦੇ ਘਰ ਦੇ ਵਿੱਚ ਆਉਂਦਾ। ਅਸੀਂ ਦੂਜਿਆਂ ਦੇ ਲੇਖ, ਵਾਹਿਗੁਰੂ ਜੀ ਕਹਿੰਦੇ ਸਿਰ ਕੇ ਲੇਖ ਨਾ ਪੜੇ ਆਣਾ, ਇਹ ਬੇਸਮਝ ਆਪਣੇ ਸਿਰ ਦੇ ਲੇਖ ਪੜ੍ਹਨੇ ਸਨ, ਭਾਵ ਆਪਣੇ ਕੀਤੇ ਹੋਏ ਕਰਮਾਂ ਨੂੰ ਵਿਚਾਰਨਾ ਸੀ। ਆਪਣੇ ਸਿਰ ਦੇ ਉੱਤੇ ਜਿਹੜਾ ਲੇਖਾ ਜੋਖਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸਿਰ ਦੇ ਉੱਤੇ ਲੇਖਾ ਜੋਖਾ, ਉਹ ਲੇਖਾ ਜੋਖਾ ਦੇਖਣਾ ਸੀ ਕੀ ਲੈਣਾ ਦੇਣਾ ਮੇਰੇ ਸਿਰ ਦੇ ਉੱਤੇ,
ਮੈਂ ਕੀ ਕਰਦਾ ਰਿਹਾ ਅੱਜ ਤੱਕ? ਵਾਹਿਗੁਰੂ ਦੀ ਬਾਣੀ ਆਖਦੀ ਹੈ ਕਿਰਪਾ ਕਰਦਿਆਂ ਹੋਇਆ, ਧਿਆਨ ਦਿਆ ਚ ਗੁਰਮੁਖੋ, ਵਾਹਿਗੁਰੂ ਦੀ ਬਾਣੀ ਦੇ ਅੰਦਰ ਇਹ ਵਿਚਾਰ ਆਉਂਦੀ ਹੈ ਕਿ ਮਨੁੱਖ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ ਪੱਟੀ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਵੀ ਇੱਕ ਬਾਣੀ ਲਿਖੀ, ਉਹਦਾ ਨਾਮ ਵੀ ਸਿਰਲੇਖ ਪੱਟੀ। ਆਸਾ ਰਾਗ ਦੇ ਅੰਦਰ ਦੋ ਸਤਿਗੁਰਾਂ ਦੀ ਬਾਣੀ, ਇੱਕ ਸਿਰਲੇਖ ਹੇਠ ਦਰਜ, ਉਹਦੇ ਵਿੱਚ ਮੇਰੇ ਵਾਹਿਗੁਰੂ ਜੀ ਪੜ੍ਹੇ ਲਿਖੇ ਇਨਸਾਨ ਨੂੰ ਇਹੀ ਬਚਨ ਕਰਦੇ ਹੋਏ ਕਹਿਣ ਲੱਗੇ, ਕਹਿੰਦੇ ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇ ਵੀਰਾ ਤੋ ਪੜ੍ਹਿਆ। ਕਹਿੰਦੇ ਪੜ੍ਹਿਆ ਲਿਖਿਆ ਤੇ ਤਾਂ ਹੀ ਸਮਝਿਆ ਜਾਵੇਗਾ ਨਾ, ਜਦੋਂ ਆਪਣੇ ਲੇਖਾ ਦੇਣ ਜੋਗਾ ਤੂੰ ਹੋ ਗਿਆ, ਦੱਸਣ ਜੋਗਾ ਹੋ ਗਿਆ ਵੀ ਮੈਂ ਕੀ ਕੀਤਾ, ਵਾਹਿਗੁਰੂ ਜੀ ਚੰਗਾ ਕੀਤਾ ਮਾੜਾ ਕੀਤਾ ਮੈਂ ਕੀ ਕੀਤਾ, ਅਜੇ ਤੇ ਆਪਣਾ ਲੇਖਾ ਜੋਖਾ ਨਹੀਂ ਮੁੱਕਿਆ, ਦੁਨੀਆਂ ਦੀ ਵਿਦਿਆ ਪੜ੍ਹ ਕੇ ਹੋਰ ਲੇਖੇ ਤੇ ਤੂੰ ਪੜ੍ਹ ਲਏ ਪਰ ਆਪਣਾ ਲੇਖਾ ਨਹੀਂ ਕਦੀ ਪੜ੍ਹਿਆ। ਗੁਰਮੁਖੋ ਸੱਚ ਜਾਣਿਆ ਜੀ, ਫਿਰ ਪੜ੍ਹੇ ਲਿਖੇ ਦਾ ਕੀ ਫਾਇਦਾ? ਵਾਹਿਗੁਰੂ ਦੀ ਬਾਣੀ ਆਖਦੀ ਏ ਜੇ ਪੜ੍ਹ ਲਿਖ ਕੇ ਦੁਨੀਆਂ ਦੇ ਅੰਦਰ ਪੜ੍ਹਾਈ ਦੀ ਵਿਚਾਰ ਇਸ ਵਾਸਤੇ ਸੰਸਾਰ ਦੇ ਮਨੁੱਖ ਨੇ ਕੀਤੀ, ਸ਼ੈਤ ਮਨੁੱਖ ਪੜ੍ਹ ਜਾਵੇਗਾ ਤੇ ਆਪਣੇ ਆਪ ਨੂੰ ਪੜ੍ਹ ਕੇ ਇਮਾਨਦਾਰ ਬਣ ਜਾਵੇਗਾ ਵੀ ਮੈਂ ਗਲਤ ਬੰਦਾ ਹਾਂ, ਅੱਗੇ ਗਲਤ ਕੰਮ ਕਰਦਾ ਪਰ ਅੱਜ ਤੋਂ ਗਲਤੀ ਨਹੀਂ ਕਰਨੀ। ਪੜ੍ਹਾਈ ਇਹੀ ਸਿਖਾਉਂਦੀ ਹੈ ਨਾ, ਧਿਆਨ ਦਿਆ ਜੀ, ਜਦੋਂ ਪੜ੍ਹਿਆ ਲਿਖਿਆ ਠੇਕੇ ਤੋਂ ਬੋਤਲ ਲੈ ਕੇ ਸ਼ਰਾਬ ਦੀ ਪੀਂਦਾ ਤੇ ਪੜ੍ਹੇ ਹੋਏ ਲਿਖੇ ਦਾ ਕੀ ਫਾਇਦਾ? ਉੱਤੇ ਲਿਖਿਆ ਹੁੰਦਾ ਵੀ ਸਿਹਤ ਵਾਸਤੇ ਹਾਨੀਕਾਰਕ, ਕੋ ਫੈ ਫਾਇਦਾ ਪੜ੍ਹੇ ਦਾ? ਪੜ੍ਹਿਆ ਲਿਖਿਆ ਨਸ਼ਾ ਕਰ ਰਿਹਾ, ਪੜ੍ਹਿਆ ਲਿਖਿਆ ਬੁਰੇ ਪਾਸੇ ਜਾ ਰਿਹਾ, ਉਸ ਪੜ੍ਹਾਈ ਦਾ ਕੀ ਫਾਇਦਾ ਹੋਇਆ? ਪੜ੍ਹਾਈ ਦਾ ਫਾਇਦਾ ਤੇ ਤਾਂ ਸੀ ਕਿ ਪੜ੍ਹ ਕੇ ਸਿਰਫ ਨੌਕਰੀ ਤੱਕ ਸੀਮਤ ਨਹੀਂ ਸੀ ਰਹਿਣਾ ਕਿ ਮੈਂ ਪੜ੍ਹ ਲਿਆ ਤੇ ਨੌਕਰੀ ਕਰਨੀ, ਮੈਂ ਨੌਕਰੀ ਮਿਲ ਜਾਵੇਗੀ ਮੇਰੇ ਕੋਲ ਇੰਨੀ ਡਿਗਰੀ ਹੋ ਗਈ, ਪੜ੍ਹ ਕੇ ਮੈਂ ਬਦਲਿਆ ਕਿ ਆਪਣੇ ਆਪਣੇ ਜੀਵਨ ਨੂੰ ਬਦਲਿਆ, ਆਪਣੇ ਕਰਮਾਂ ਨੂੰ ਬਦਲਿਆ? ਜੇ ਕਰਮਾਂ ਨੂੰ ਨਹੀਂ ਬਦਲਿਆ ਉਸ ਪੜ੍ਹਾਈ ਦਾ ਮੈਨੂੰ ਲਾਹਾ ਕੀ ਮਿਲਿਆ? ਬਦਲਨੇ ਸੀ ਆਪਣੇ ਕਰਮ, ਬਦਲਣਾ ਸੀ ਆਪਣੇ ਜੀਵਨ ਨੂੰ ਵੀ ਜੇ ਮੈਂ ਬੇਈਮਾਨੀ ਕਰਦਾ ਸੀ ਅੱਜ ਤੋਂ ਇਮਾਨਦਾਰੀ ਦੀ ਡਿਊਟੀ ਕਰਨੀ, ਤਾਂ ਹੀ ਭ੍ਰਿਸ਼ਟਾਚਾਰ ਖਤਮ ਹੋਊਗਾ ਨਾ। ਬਹੁਤਾ ਭ੍ਰਿਸ਼ਟਾਚਾਰ ਉਦੋਂ ਇੰਨਾ ਨਹੀਂ ਸੀ ਜਦੋਂ ਪੜ੍ਹੇ ਲਿਖੇ ਲੋਕ ਨਹੀਂ ਸੀ ਹੁੰਦੇ, ਉਦੋਂ ਇਮਾਨਦਾਰੀ ਕੰਮ ਸੇ ਕੰਮ ਜ਼ਿਆਦਾ ਹੁੰਦੀ ਸੀ। ਅੱਜ ਪੜ੍ਹਾਈ ਵੀ ਵਧੀ ਹੈ, ਭ੍ਰਿਸ਼ਟਾਚਾਰ ਵੀ ਵਧੀ ਹੈ, ਬੁਰਾਈ ਵੀ ਵਧੀ ਹੈ, ਅੱਜ ਪੜ੍ਹਾਈ ਵੀ ਵਧੀ ਹੈ ਅਤੇ ਨਸ਼ੇ ਵੀ ਵੱਧ ਗਏ ਨੇ, ਇੰਨੇ ਨਹੀਂ ਸੀ ਹੁੰਦੇ। ਔਰ ਜਿਹੜੇ ਕਰਦੇ ਪਏ ਨੇ ਬਹੁਤੇ ਪੜ੍ਹੇ ਲਿਖੇ ਨੌਜਵਾਨ ਕਰਦੇ ਨੇ, ਕਾਲਜਾਂ ਵਿੱਚ ਪੜ੍ਹਨ ਵਾਲੇ, ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਬੱਚੇ, ਅਨਪੜ੍ਹ ਲੋਕ ਇਹੋ ਜਿਹੇ ਨਸ਼ੇ ਨਹੀਂ ਸੀ ਕਰਦੇ, ਉਹਨਾਂ ਨੂੰ ਪਤਾ ਨਹੀਂ ਕਿ ਵਿਦਿਆ ਦੇ ਨਾਲ ਚੰਗੀ ਗੱਲ ਸਿੱਖਣੀ ਸੀ। ਆਹ ਤੇ ਮੇਰੇ ਟੀਚਰ ਨੇ ਵੀ ਨਹੀਂ ਪੜ੍ਹਾਈ, ਆਹ ਤੇ ਕਿਤਾਬ ਦੇ ਵਿੱਚ ਵੀ ਨਹੀਂ ਸੀ ਲਿਖਿਆ, ਜੇ ਲਿਖਿਆ ਸੀ ਤੇ ਇਹ ਲਿਖਿਆ ਸੀ ਵੀ ਨਸ਼ਿਆਂ ਤੋਂ ਬਚੋ, ਇਹ ਸਿਹਤ ਵਾਸਤੇ ਹਾਨੀਕਾਰਕ। ਪਰ ਕਿੱਥੋਂ ਆ ਗਿਆ ਇਹ ਸਾਰਾ ਕੁਝ? ਸਮਝਣ ਵਾਲੀ ਗੱਲ ਹੈ। ਵਾਹਿਗੁਰੂ ਕਹਿੰਦੇ ਅਸੀਂ ਪੜ੍ਹਿਆ ਨਹੀਂ, ਆਪਣੇ ਆਪ ਨੂੰ ਵਿਦਿਆ ਸਿੱਖ ਕੇ ਜਦੋਂ ਪੜ੍ਹਨ ਲੱਗ ਪਵਾਂਗੇ ਕੀ ਮਾੜਾ ਕੀ ਚੰਗਾ, ਕੀ ਮੇਰੇ ਵਾਸਤੇ ਮੈਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਪੜ੍ਹਿਆ ਲਿਖਿਆ ਇਨਸਾਨ ਸੋਚਦਾ ਵੀ ਸਿਹਤ ਵਾਸਤੇ ਕਿਹੜੀ ਚੀਜ਼ ਚੰਗੀ ਹੈ ਉਹ ਖਾਵਾਂ। ਪੜ੍ਹੇ ਲਿਖੇ ਦੇ ਮਤਲਬ ਤੇ ਇਹੀ ਹੈ ਨਾ ਵੀ ਜਿਹੜਾ ਇੰਨੀ ਕੁ ਵਿਚਾਰ ਕਰ ਲਵੇ ਮੈਂ ਉਹ ਚੀਜ਼ ਖਾਣੀ ਜਿਹੜੀ ਮੇਰੀ ਸਿਹਤ ਵਾਸਤੇ ਸਹੀ ਹੋਵੇ, ਤੇ ਗੁਰਮੁਖ ਬਹੁਤੀਆਂ ਬਿਮਾਰੀਆਂ ਤੋਂ ਬਚਾਂਗੇ। ਪੜ੍ਹਿਆ ਲਿਖਿਆ ਇਨਸਾਨ ਬਹੁਤਾ ਬਿਮਾਰ ਕਿਉਂ ਹੈ? ਕਿਉਂਕਿ ਖਾਣ ਤੋਂ ਪਹਿਲਾਂ ਸੋਚਦਾ ਨਹੀਂ ਕਿ ਇਹਦੇ ਨਾਲ ਮੇਰੀ ਸਿਹਤ ਨੂੰ ਹੋਣਾ ਕੀ। ਧਿਆਨ ਦਿਆ ਜੀ, ਜਦੋਂ ਹਰ ਕਰਮ ਨੂੰ ਵਿਚਾਰਾਂਗੇ, ਹਰ ਕਰਮ ਤੇ ਵਿਚਾਰ ਕਰ ਲਵਾਂਗੇ ਤੇ ਗੁਰਮੁਖੋ ਫਿਰ ਦੁਨੀਆਂ ਦੀ ਪੜ੍ਹਾਈ ਸਾਡੇ ਕੰਮ ਆ ਜਾਵੇਗੀ, ਗੁਰੂ ਦੀ ਪੜ੍ਹੀ ਹੋਈ ਬਾਣੀ ਦਾ ਸਾਨੂੰ ਲਾਹਾ ਮਿਲ ਜਾਵੇਗਾ, ਨਹੀਂ ਤੇ ਪੜ੍ਹ ਪੜ੍ਹ ਗੱਡੀ ਲੱਦੀਏ ਵਾਲੀ ਗੱਲ ਹੋ ਜਾਣੀ ਹੈ। ਧਿਆਨ ਦਿਆ ਜੀ, ਸਤਿਗੁਰੂ ਜੀ ਆਖਦੇ ਨੇ ਕਿਰਪਾ ਕਰਦੇ ਆ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਭਲਿਆ ਆਪਣੇ ਸਿਰ ਦੇ ਲੇਖਾਂ ਨੂੰ ਪੜ੍ਹ, ਆਪਣੇ ਆਪ ਨੂੰ ਵਿਚਾਰ, ਆਪਣੇ ਮਨ ਦੇ ਅੰਦਰ ਝਾਤੀ ਮਾਰ, ਮੈਂ ਅੱਜ ਤੱਕ ਕੀ ਕਰ ਰਿਹਾ, ਕੀ ਜਿਹੜਾ ਮੈਂ ਕੰਮ ਕੀਤਾ ਉਹ ਸਹੀ ਸੀ, ਉਹਦੇ ਨਾਲ ਮੈਂ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਮੂੰਹ ਦਿਖਾਉਣ ਜੋਗਾ ਹੋਵਾਂਗਾ। ਤੇ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਹਿ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੇ ਸਾਈਂ ਦੇ ਦਰਬਾਰ। ਉਸ ਵਾਹਿਗੁਰੂ ਦੀ ਹਜ਼ੂਰੀ ਦੇ ਅੰਦਰ ਮਤੇ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ, ਇਸ ਕਰਕੇ ਬੁਰੇ ਕਰਮਾਂ ਨੂੰ ਛੱਡ ਦੇ, ਇਹ ਪੜ੍ਹੇ ਲਿਖੇ ਇਨਸਾਨ ਅੱਜ ਤੋਂ ਚੰਗੇ ਕਰਮ ਕਰਨੇ ਸ਼ੁਰੂ ਕਰਦੇ, ਗੁਰੂ ਨੂੰ ਮੋਹਣ ਦਿਖਾਉਣ ਜੋਗਾ ਹੋ ਜਾਵੇ। ਵਾਹਿਗੁਰੂ ਨੇ ਬੜੀ ਕਿਰਪਾ ਕੀਤੀ, ਕਹਿੰਦੇ ਇਹ ਇਨਸਾਨ ਆਪਣੇ ਸਿਰ ਤੇ ਲੇਖਾਂ ਨੂੰ ਪੜ੍ਹਨਾ ਸ਼ੁਰੂ ਕਰ, ਆਪਣੇ ਕੀਤੇ ਹੋਏ ਕਰਮਾਂ ਦੀ ਵਿਚਾਰ ਕਰਨੀ ਆਰੰਭ ਕਰੋ ਜੀ।
ਦਰਗਹ ਘੜੀ ਹੈ ਤਿੰਨੇ ਲੇਖ।
ਵਾਹਿਗੁਰੂ ਜੀ ਦੇ ਬਚਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ, ਜਿਵੇਂ ਬਚਨ ਕੀਤਾ ਨਾ ਦਾਤਾ ਜੀ ਨੇ, ਕਹਿੰਦੇ ਨੇ ਕਿ ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਇਹ ਪੜ੍ਹਦਾ ਨਹੀਂ, ਇਹਨੂੰ ਪੜ੍ਹਨੇ ਚਾਹੀਦੇ ਨੇ। ਫਿਰ ਵਾਹਿਗੁਰੂ ਜੀ ਕਹਿੰਦੇ ਨੇ ਦਰਗੇ ਘੜੀਏ ਤਿੰਨੇ ਲੇਖ, ਰੱਬ ਦੀ ਦਰਗਾਹ ਵਾਹਿਗੁਰੂ ਪਰਮਾਤਮਾ ਦੇ ਦਰ ਦੇ ਉੱਤੇ ਆਮ ਤੌਰ ਦੇ ਉੱਤੇ ਲੇਖ ਕਿਹੜੇ ਬਣਦੇ ਨੇ? ਕਹਿੰਦੇ ਤਿੰਨੇ ਲੇਖ, ਤਿੰਨ ਦੀ ਗੱਲ ਕੀਤੀ ਹੈ, ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ। ਬਹੁਤੇ ਸੰਸਾਰ ਦੇ ਮਨੁੱਖ ਇਹ ਦੁਨੀਆਂ ਦੀ ਇਸ ਮਾਇਆ ਦੀ ਖੇਡ ਵਿੱਚ ਵਿਚਰਦੇ ਨੇ ਅਤੇ ਉਹ ਕੰਮ ਕਰਦੇ ਨੇ ਜੋ ਮਾਇਆ ਇਹਨਾਂ ਕੋਲ ਇੰਝ ਕਹਿ ਲਓ ਕਿ ਬਹੁਤਿਆਂ ਕੋਲ ਕਰਾਈ ਜਾਂਦੀ ਹੈ। ਉਸ ਹਿਸਾਬ ਦੇ ਨਾਲ ਇਹਦੀ ਜ਼ਿੰਦਗੀ ਦਾ ਲੇਖਾ ਬਣਦਾ ਹੈ। ਕੋਈ ਬਹੁਤ ਹੀ ਮਾਇਆ ਦੀ ਭਾਉ ਭੱਜ ਦੌੜ ਦੇ ਮਗਰ ਤੁਰਿਆ ਹੋਇਆ, ਇਹ ਨਹੀਂ ਕਿ ਗੁਰੂ ਦੀ ਬਾਣੀ ਨੇ ਕਿਹਾ ਵੀ ਮਾਇਆ ਮਨੁੱਖ ਕੋਲ ਹੋਣੀ ਨਹੀਂ ਚਾਹੀਦੀ ਜਾਂ ਕੋਈ ਕੰਮ ਨਹੀਂ ਕਰਨਾ। ਗੁਰੂ ਨਾਨਕ ਦੇ ਘਰ ਦਾ ਤੇ ਸੁਨੇਹਾ ਹੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਿਰਤ ਕਰਨੀ ਜ਼ਰੂਰੀ ਹੈ। ਪਰ ਮਾਇਆ ਹੀ ਜ਼ਿੰਦਗੀ ਬਣ ਜਾਵੇ, ਰੱਬ ਦਾ ਨਾਮ ਵੀ ਭੁੱਲ ਜਾਵੇ, ਰੋਟੀ ਖਾਣੀ ਵੀ ਬੰਦਾ ਭੁੱਲ ਜਾਵੇ, ਉਹ ਗੁਰਮੁਖ ਉਸ ਚੱਕਰ ਦੇ ਵਿੱਚ ਪੈ ਜਾਵੇ, ਉਹੋ ਜਿਹਾ ਸੁਭਾਅ ਤਮੋ ਗੁਣੀ ਬਣ ਜਾਵੇ ਜਾਂ ਬੰਦਾ ਬਿਲਕੁਲ ਕੰਜੂਸ ਬਣ ਜਾਵੇ, ਰੱਬ ਦੀ ਦਿੱਤੀ ਮਾਇਆ ਤੇ ਹੈ ਫਿਰ ਵੀ ਟੁੱਟੀ ਜੁੱਤੀ ਪਾ ਕੇ ਤੁਰਿਆ ਫਿਰਦਾ, ਪੈਰਾਂ ਵਿੱਚ ਜੂੜਾ ਨਹੀਂ ਪਾਉਣਾ। ਇੱਦਾਂ ਵੀ ਕਿਸੇ ਵੇਲੇ ਹੁੰਦਾ ਨਾ, ਮਾਇਆ ਜਿਹੜੀ ਹੈ ਸੁੱਖ ਸਹੂਲਤਾਂ ਵਾਸਤੇ ਰੱਬ ਨੇ ਸਾਨੂੰ ਦਿੱਤੀ, ਅਕਾਲ ਪੁਰਖ ਵਾਹਿਗੁਰੂ ਜੀ ਨੇ, ਇਹ ਸੁੱਖ ਸਹੂਲਤਾਂ ਵਾਸਤੇ ਹੈ, ਇਹ ਜ਼ਿੰਦਗੀ ਨਹੀਂ, ਇਹਦੇ ਨਾਲ ਸਹੂਲਤਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ, ਇਹ ਗੱਲ ਦਾ ਧਿਆਨ ਕਰਿਆ ਜੀ। ਪਰ ਆਤਮਕ ਸੁੱਖ ਨਹੀਂ ਇਹਦੇ ਵਿੱਚੋਂ ਮਿਲ ਸਕਦਾ, ਸਰੀਰਕ ਸਹੂਲਤਾਂ ਮਾਇਆ ਦੇ ਨਾਲ ਮਿਲਦੀਆਂ ਨੇ। ਸਰੀਰਕ ਸਹੂਲਤਾਂ, ਤੁਸੀਂ ਪੈਦਲ ਚੜ ਕੇ ਜਾ ਰਹੇ ਹੋ, ਰੱਬ ਨੇ ਮਾਇਆ ਦਿੱਤੀ ਗੱਡੀ ਲੈ ਲਈ, ਚੰਗੀ ਗੱਲ ਹੈ, ਪਰ ਉਹਦੇ ਨਾਲ ਹੁਣ ਗੱਡੀ ਲੈ ਕੇ ਵੀ ਮਨ ਰੱਬ ਦੇ ਚਰਨਾਂ ਨਾਲ ਨਹੀਂ ਜੁੜਿਆ ਅਤੇ ਗੱਡੀ ਵਿੱਚ ਬੈਠ ਕੇ ਵੀ ਸ਼ਾਂਤੀ ਨਹੀਂ, ਸ਼ਾਇਦ ਪੈਦਲ ਤੁਰਿਆ ਜਾ ਰਿਹਾ ਬੰਦਾ ਅਜੇ ਸ਼ਾਂਤ ਹੋਵੇ, ਪਰ ਗੱਡੀ ਵਿੱਚ ਬੈਠਾ ਹੋਇਆ ਇੰਨਾ ਤੇਜ਼ੀ ਨਾਲ ਜਾ ਰਿਹਾ ਕਿ ਉਹਨੂੰ ਬੰਦਾ ਵੀ ਨਜ਼ਰ ਨਹੀਂ ਆਉਂਦਾ ਅਤੇ ਬੰਦੇ ਦੇ ਉੱਤੋਂ ਦੀ ਕਿਹੜੀ ਗੱਡੀ ਲੰਘਾ ਦਿੰਦਾ, ਇੰਨਾ ਮੰਦਾ ਅਸ਼ਾਂਤ ਹੈ ਅੰਦਰੋਂ, ਅਸ਼ਾਂਤ ਹੈ, ਪਰੇਸ਼ਾਨ ਹੈ, ਪਰੇਸ਼ਾਨੀ ਅੰਦਰ ਵੱਧ ਰਹੀ। ਵਾਹਿਗੁਰੂ ਕਹਿੰਦੇ ਨੇ ਕਿ ਕੋਈ ਤਮੋ ਗੁਣੀ ਹੈ, ਕੋਈ ਰਜੋ ਗੁਣੀ ਹੈ, ਕੋਈ ਕੰਜੂਸ ਹੈ, ਕੋਈ ਦੌੜ ਭੱਜ ਵਿੱਚ ਲੱਗਾ ਹੋਇਆ, ਕਈ ਦਾਨੀ ਵੀ ਬਣ ਗਿਆ ਪਰ ਉਹ ਦਾਨੀ ਦੇ ਮਗਰ ਸੁਭਾਅ ਇਹ ਰਹਿ ਗਿਆ, ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਇਹ ਵੀ ਇੱਕ ਮਾਇਆ ਦਾ ਪੱਖ ਹੈ ਕਿ ਜਿੱਥੇ ਬੰਦਾ ਦਾਨ ਪੁੰਨ ਵੀ ਕਰਦਾ, ਸਾਨੂੰ ਦੇਖਣ ਨੂੰ ਧਰਮੀ ਲੱਗਦਾ, ਪਰ ਵਾਹਿਗੁਰੂ ਜੀ ਕਹਿੰਦੇ ਜੇ ਦਾਨ ਦੇਣ ਦੇ ਮਗਰ ਵੀ ਇਹ ਲਾਲਚ ਹੋਵੇ ਵੀ ਕੌਡੀ ਮੈਂ ਰੱਖਣੀ ਹੈ ਅਤੇ ਇਹਦੇ ਬਦਲੇ ਰੱਬ ਮੈਨੂੰ ਲੱਖਾਂ ਰੁਪਈਆ ਦੇ ਦੇਵੇ, ਕਹਿੰਦੇ ਫਿਰ ਉਹ ਦਾਨ ਨਹੀਂ, ਉਹ ਵੀ ਇੱਕ ਵਪਾਰ ਬਣ ਜਾਂਦਾ, ਵਪਾਰ ਬਣ ਜਾਂਦਾ ਨਾ, ਵਪਾਰ ਬਣ ਕੇ ਆ, ਇਹ ਵੀ ਇੱਕ ਕਹਿੰਦੇ ਵਪਾਰ ਬਣ ਕੇ ਵੀ 10 ਰੁਪਈਏ ਮੱਥਾ ਟੇਕਣਾ ਪਰ 10,000 ਇਹਦੇ ਬਦਲੇ ਮਿਲ ਜਾਵੇ ਅਤੇ ਤਾਂ ਹੀ 10 ਰੁਪਈਏ ਟੇਕਣ ਦਾ ਫਾਇਦਾ। ਜੇ ਮੈਂ 100 ਦਾ ਦਾਨ ਕਰਦਾ ਅਤੇ ਰੱਬ ਮੈਨੂੰ 1,00,000 ਰੁਪਈਆ ਅਤੇ ਉਹਦੇ ਬਦਲੇ ਵਿੱਚ ਦੇਵੇ ਅਤੇ ਤਾਂ ਮੇਰਾ ਜੱਗ ਲਾਉਣ ਦਾ ਫਾਇਦਾ, ਉਹ ਜਿਹੜਾ ਦਾਨ ਹੈ ਗੁਰਮੁਖੋ ਉਹ ਵੀ ਇੱਕ ਮਾਇਆ ਦਾ ਗੁਣ ਹੀ ਆ ਜਾਂਦਾ, ਉਹ ਮਾਇਆ ਦਾ ਗੁਣ ਹੈ ਇਹਨੂੰ ਕਹਿ ਲਓ। ਵਾਹਿਗੁਰੂ ਕਹਿੰਦੇ ਤਿੰਨੇ ਲੇਖ, ਹੁਣ ਤਿੰਨ ਪ੍ਰਕਾਰ ਦੇ ਜ਼ਿੰਦਗੀ ਦੇ ਅੰਦਰ ਮਨੁੱਖ ਸੰਸਾਰ ਦੇ ਅੰਦਰ ਸਾਨੂੰ ਮਿਲ ਜਾਣਗੇ, ਤਿੰਨਾਂ ਲੇਖਾਂ ਵਾਲੇ ਮਿਲ ਜਾਣਗੇ, ਇੱਕ ਕੰਜੂਸ ਮਿਲ ਜਾਵੇਗਾ, ਇੱਕ ਦੌੜ ਭੱਜ ਕਰਨ ਵਾਲਾ ਮਿਲ ਜਾਵੇਗਾ, ਇੱਕ ਦਾਨ ਪੁੰਨ ਕਰਕੇ ਰੱਬ ਦੇ ਕੋਲ ਬਹੁਤਾ ਮੰਗਣ ਵਾਲਾ ਵੀ ਮਿਲ ਜਾਵੇਗਾ, ਪਰ ਚੌਥੇ ਹਿਸਾਬ ਵਾਲਾ ਸਾਨੂੰ ਮਨੁੱਖ ਨਹੀਂ ਮਿਲਦਾ, ਚੌਥੇ ਹਿਸਾਬ ਵਾਲਾ। ਤਿੰਨਾਂ ਦੀ ਗੱਲ ਕੀਤੀ ਪਰ ਵਾਹਿਗੁਰੂ ਜੀ ਕਹਿੰਦੇ ਨੇ ਕਿ ਚੌਥਾ ਜਿਹੜਾ ਹੈ ਉੱਤਮ ਪਦ ਹੈ, ਵਾਹਿਗੁਰੂ ਦੀ ਬਾਣੀ ਨੇ ਬਚਨ ਕੀਤੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ ਇਹ ਤੇਰੀ ਸਮਾਇਆ, ਚੌਥੇ ਪਦ ਮੈਂ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਇਹਨਾਂ ਵਿੱਚੋਂ ਨਿਕਲ ਕੇ ਜਿਹੜਾ ਚੌਥੀ ਅਵਸਥਾ ਦੇ ਵਿੱਚ ਪਹੁੰਚਿਆ ਉਹਨੇ ਪਰਮ ਪਦਵੀ ਨੂੰ ਪਾ ਲਿਆ, ਉਹਦਾ ਮਨ ਮੇਰੇ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਗਿਆ। ਸਤਿਗੁਰੂ ਦੇ ਬਚਨ ਬੜੇ ਪਿਆਰੇ ਨੇ, ਕਹਿੰਦੇ ਤਿੰਨਾਂ ਦੇ ਵਿੱਚ ਤ੍ਰੈ ਗੁਣੀ ਮਾਇਆ ਵਿੱਚ ਮਨੁੱਖ ਚੱਲ ਰਿਹਾ ਹੈ ਜੀ।
ਖੋਟਾ ਕਾਮਨਾ ਆਵੈ ਵੇਖ,
ਵਾਹਿਗੁਰੂ ਜੀ ਕਹਿੰਦੇ ਨੇ ਦੇਖ ਜਿਹੜੇ ਤੂੰ ਕਰਮ ਕਰਦਾ ਖੋਟਾ ਕਾਮਨਾ ਆਵੇ ਵੇਖ, ਖੋਟਾ ਸਿੱਕਾ ਹੋਵੇ, ਨਕਲੀ ਨੋਟ ਕਹਿ ਲਓ, ਦੇਖਣ ਨੂੰ ਅਸਲੀ ਵਰਗਾ ਲੱਗਦਾ ਪਰ ਸਾਨੂੰ ਬਹੁਤਿਆਂ ਨੂੰ ਪਰਖ ਨਹੀਂ ਹੁੰਦੀ। ਗੁਰਮੁਖ ਤੇ ਮਨਮੁੱਖ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਮਨਮੁੱਖ ਵੀ ਉਹੋ ਜਿਹਾ ਲੱਗਦਾ, ਗੁਰਮੁਖ ਵੀ ਉਹੋ ਜਿਹਾ ਲੱਗਦਾ, ਪਰ ਮਨਮੁਖ ਵਾਹਿਗੁਰੂ ਦੀ ਬਾਣੀ ਕਹਿੰਦੀ ਮਨਮੁਖ ਹੈ, ਗੁਰਮੁਖ ਗੁਰਮੁਖ ਹੈ। ਮਨਮੁਖ ਅਤੇ ਗੁਰਮੁਖ ਦੇ ਵਿੱਚ ਕੀ ਫਰਕ ਹੈ? ਬਾਣੀ ਦੋਨੋਂ ਕਈ ਵਾਰ ਪੜ੍ਹ ਰਹੇ ਹੁੰਦੇ ਨੇ, ਮਨਮੁਖ ਵੀ ਪੜ੍ਹ ਰਹੇ ਆ, ਗੁਰਮੁਖ ਵੀ ਕਿਸੇ ਵੇਲੇ ਬਾਣੀ ਪੜ੍ਹ ਰਿਹਾ। ਗੁਰਮੁਖ ਤੇ ਅੰਦਰੋਂ ਪੜ੍ਹ ਰਿਹਾ, ਦਿਲੋਂ ਮੁਹੱਬਤ ਜਿਨ ਸੇਈ ਸੱਚੀ, ਜਿਨ ਮਨ ਹੋਰ ਮੁਖ ਹੋਰ, ਮੁਖ ਤੋਂ ਬਾਣੀ ਪੜ੍ਹ ਰਿਹਾ ਪਰ ਮਨ ਵਿੱਚ ਨਹੀਂ। ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ, ਮੁਖੋਂ ਗੰਢ ਲਾਵਤ ਜਨ ਹਾਰ, ਪ੍ਰਭੂ ਪਰਵੀਨ ਬਾਹਰ ਭੇਖ, ਬਾਹਰ ਭੇਖ ਸਾਧੂ ਵਾਲਾ ਗੁਰਮੁਖ ਵਾਲਾ ਪਰ ਅੰਦਰ ਗੁਰਮੁਖ ਹੈ ਨਹੀਂ। ਉਹਨੂੰ ਵਾਹਿਗੁਰੂ ਕਹਿੰਦੇ ਖੋਟਾ, ਉਹ ਖੋਟਾ ਕਰਮ ਜਿਹੜਾ ਵਾਹਿਗੁਰੂ ਦੇ ਘਰ ਵਿੱਚ ਕੰਮ ਨਹੀਂ ਆਉਂਦਾ ਜੀ।
ਨਾਨਕ ਜੇ ਵਿੱਚ ਰੁਪਾ ਹੋਵੇ,
ਸਾਹਿਬ ਦੇ ਬਚਨ ਨੇ ਕਹਿੰਦੇ ਜੇ ਵਿੱਚ ਸੱਚਾਈ ਹੋਵੇ, ਸੱਚੇ ਤੇਰੇ ਕਰਮ ਹੋਣ, ਮਨੋ ਸੱਚੇ ਦਿਲੋਂ ਵਾਹਿਗੁਰੂ ਦੀ ਬਾਣੀ ਪੜ੍ਹੇ, ਸੱਚੇ ਦਿਲੋਂ ਗੁਰੂ ਘਰ ਜਾਵੇ, ਸੱਚੇ ਦਿਲੋਂ ਤੂੰ ਸੇਵਾ ਕਰੇ, ਸੰਗਤ ਕਰੇ, ਸੱਚੀ ਇਮਾਨਦਾਰੀ ਦੇ ਨਾਲ ਤੂੰ ਦਾਨ ਪੁੰਨ ਕਰੇ ਜੀ।
ਖਰਾ ਖਰਾ ਆਖੇ ਸਭ ਕੋਏ,
ਕਹਿੰਦੇ ਫਿਰ ਸਾਰਾ ਸੰਸਾਰ ਤੈਨੂੰ ਕਵੇਗਾ ਪਿਆ ਤੇ ਸੱਚਾ ਇਮਾਨਦਾਰ ਗੁਰੂ ਕਾ ਸਿੱਖ ਹੈ, ਇਹ ਤੇ ਵਾਕਿਆ ਗੁਰਮੁਖ ਪਿਆਰਾ ਹੈ ਜੀ।
ਰਹਾਓ
ਰਹਾਓ ਭਾਵ ਠਹਿਰਾਓ ਤੇ ਬਚਨਾਂ ਵਿੱਚ ਸਤਿਗੁਰੂ ਜੀ ਨੇ ਵਿਚਾਰ ਬਖਸ਼ਿਸ਼ ਕੀਤੀ ਹੈ ਜੀ।
ਆਦੀ ਕੂੜ ਬੋਲ ਮਲ ਖਾਏ,
ਹੁਣ ਵਾਹਿਗੁਰੂ ਨੇ ਧਰਮ ਧਾਰਮਿਕ ਲੋਕਾਂ ਦੀ ਵਿਚਾਰ ਦੱਸੀ। ਕਹਿੰਦੇ ਹੁਣ ਕਾਦੀ ਏ, ਉਹਦਾ ਕੰਮ ਤੇ ਸੀ ਸੱਚ ਬੋਲਣਾ, ਪਰ ਹੁਣ ਕੀ ਹੋਇਆ? ਉਹ ਕਹਿੰਦਾ ਝੂਠ ਤੋਂ ਬਿਨਾਂ ਦੁਨੀਆਂ ਚੱਲਦੀ ਨਹੀਂ, ਚਾਰ ਪੈਸੇ ਇਕੱਠੇ ਨਹੀਂ ਹੁੰਦੇ। ਕਾਦੀ ਦੇ ਕੋਲ ਬੜੀ ਵੱਡੀ ਇੱਕ ਪਾਵਰ ਸੀ ਅਤੇ ਉਸ ਪਾਵਰ ਦਾ ਉਹਨੇ ਗਲਤ ਇਸਤੇਮਾਲ ਕੀਤਾ, ਲਾਲਚ ਵਿੱਚ ਆ ਕੇ ਗਲਤ ਫੈਸਲਾ, ਜਿਵੇਂ ਜੱਜ ਹੈ ਰਿਸ਼ਵਤ ਲੈ ਕੇ ਝੂਠ ਬੋਲ ਕੇ ਕੋਈ ਗਲਤ ਫੈਸਲਾ ਸੁਣਾ ਦੇਵੇ, ਉਹਦੇ ਨਾਲ ਕੀ ਹੋਵੇਗਾ? ਗੁਰਮੁਖੋ ਜਿਹੜਾ ਚੰਗਾ ਬੰਦਾ ਉਹਨੂੰ ਫਾਹੇ ਲਾ ਦੇਣਗੇ ਅਤੇ ਜਿਹੜਾ ਮਾੜਾ ਹੈ ਉਹਨੂੰ ਛੱਡ ਦੇਣਗੇ। ਇੱਦਾਂ ਹੋਵੇਗਾ ਨਾ ਸੰਸਾਰ 'ਤੇ, ਇੱਦਾਂ ਹੁੰਦਾ। ਵਾਹਿਗੁਰੂ ਜੀ ਆਖਦੇ ਨੇ ਕਿ ਕਾਦੀ ਤੂੰ ਕਾਜੀ ਹੈ, ਤੂੰ ਧਰਮ ਦਾ ਆਗੂ, ਪਰ ਤੂੰ ਕੂੜ ਬੋਲ ਕੇ ਮੈਲ ਖਾਣ ਵਾਲਾ ਕਰਮ ਕਰ ਰਿਹਾ ਹੈ ਜੀ।
ਬ੍ਰਾਹਮਣ ਨਾਵੈ ਜੀਆ ਕਾਏ,
ਬ੍ਰਾਹਮਣ ਵੀ ਧਰਮੀ ਸੀ ਪਰ ਉਹਨੇ ਵੀ ਕੀ ਕੀਤਾ? ਵਾਹਿਗੁਰੂ ਜੀ ਕਹਿਣ ਲੱਗੇ ਉਹਨੇ ਸ਼ੂਦਰਾਂ ਦੇ, ਜਿਹੜੇ ਸ਼ੂਦਰ ਉਹ ਕਹਿ ਰਹੇ ਆ, ਗੁਰੂ ਨਾਨਕ ਦੇ ਘਰ ਦੇ ਵਿੱਚ ਜਾਤ ਉੱਚੀ ਨੀਵੀਂ ਨਹੀਂ, ਮੈਂ ਪਹਿਲੋਂ ਬੇਨਤੀ ਕੀਤੀ, ਇੱਥੇ ਤੇ ਮਨੁੱਖ ਕਿਹਾ ਜਾਂਦਾ ਹੈ ਸਭਨਾਂ ਨੂੰ, ਜਿਹੜੇ ਗੁਰੂ ਚਰਨਾਂ ਨਾਲ ਜੜ ਜਾਂਦੇ ਨੇ ਸਾਰੇ ਗੁਰਸਿੱਖ ਕਹੇ ਜਾਂਦੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਪਰ ਬ੍ਰਾਹਮਣ ਨੇ ਇੱਕ ਦੁਨੀਆਂ ਨੂੰ, ਸਮਾਜ ਨੂੰ ਸੋਝ ਦੇ ਦਿੱਤੀ ਜਿਹਦੇ ਵਿੱਚੋਂ ਅਜੇ ਤੱਕ ਵੀ ਬਹੁਤੇ ਨਹੀਂ ਨਿਕਲੇ। ਕਹਿੰਦੇ ਉਹ ਲੋਕਾਂ ਨੂੰ ਨੀਵੇਂ ਦਿਖਾ ਕੇ, ਉਹਨਾਂ ਨੂੰ ਸ਼ੂਦਰ ਕਹਿ ਕੇ, ਵੈਸ਼ ਕਹਿ ਕੇ ਉਹਨਾਂ 'ਤੇ ਜ਼ੁਲਮ ਕਰਦਾ, ਉਹਨਾਂ ਨੂੰ ਨੀਵੇਂ ਦਿਖਾਉਂਦਾ, ਉਹਨਾਂ ਦੇ ਜੀਵਨ ਦਾ ਆਤਮਾ ਦਾ ਘਾਤ ਕਰਕੇ, ਇਹ ਤਾਂ ਆਪਣਾ ਜੀਵਨ ਜਿਹੜਾ ਸੀ ਉੱਚਾ ਚੁੱਕ ਕੇ ਦੁਨੀਆਂ ਨੂੰ ਦੱਸਦਾ ਵੀ ਮੈਂ ਬ੍ਰਾਹਮਣ ਹਾਂ, ਤੂੰ ਨੀਵਾਂ ਹੈ, ਤੂੰ ਮੇਰੀ ਬਰਾਬਰੀ ਨਹੀਂ ਕਰ ਸਕਦਾ।
ਜੋਗੀ ਜੁਗਤ ਨਾ ਜਾਣੈ ਅੰਧ,
ਜੋਗੀ ਵੀ ਧਾਰਮਿਕ ਆਗੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ, ਪਰ ਉਹਨੂੰ ਰੱਬ ਦੇ ਨਾਲ ਜੁੜਨ ਦੀ ਯੁਗਤੀ ਨਹੀਂ ਆਈ। ਅਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਇੱਦਾਂ ਨਹੀਂ, ਜਪਜੀ ਸਾਹਿਬ ਪੜ੍ਹ ਲਓ। ਕਹਿੰਦੇ ਯੁਗਤੀ ਮੈਂ ਤੈਨੂੰ ਦੱਸਦਾ, ਕੰਨ ਵਿੱਚ ਮੁੰਦਰਾਂ ਪਾਇਆ ਨਹੀਂ, ਮੁੰਦਾ ਸੰਤੋਖ ਸਰਮ ਪਰ ਝੋਲੀ, ਧਿਆਨ ਕੀ ਕਰੇ ਬਿਭੂਤ ਖਿੰਥਾ, ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਅੱਜ ਤਾਂ ਆਹ ਜੁਗਤੀ ਹੈ, ਇਹਨੂੰ ਥੋੜ੍ਹਾ ਜਿਹਾ ਵਿਚਾਰ ਲੈਣਾ, ਜਦੋਂ ਇਹਨੂੰ ਵਿਚਾਰਾਂਗੇ ਤਾਂ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਸਤਿਗੁਰੂ ਨੇ ਅੰਦਰੂਨੀ ਜੀਵਨ ਦੀ ਗੱਲ ਕੀਤੀ ਹੈ ਜੀ।
ਤੀਨੇ ਉਜਾੜੇ ਕਾ ਬੰਦ,
ਇਹ ਤਿੰਨੇ ਧਾਰਮਿਕ ਲੋਕ ਹੀ ਸੰਸਾਰ ਦੇ ਉਜਾੜੇ ਦਾ ਕਾਰਨ ਬਣੇ ਅਤੇ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਵੀ ਉਜਾੜਿਆ ਵੀ ਅੰਦਰ ਜ਼ਿੰਦਗੀ ਵਿੱਚ ਕੁਛ ਨਹੀਂ, ਕੇਵਲ ਅਤੇ ਕੇਵਲ ਉਜੜੀ ਹੋਈ ਥਾਂ ਹੈ ਜਿੱਥੇ ਕੁਝ ਵੀ ਨਹੀਂ ਹੈ ਜੀ।
ਸੋ ਜੋਗੀ ਜੋ ਜੁਗਤ ਪਛਾਣੈ,
ਵਾਹਿਗੁਰੂ ਜੀ ਆਖਦੇ ਨੇ ਜੋਗੀ ਉਹ ਹੈ ਜਿਹਨੂੰ ਰੱਬ ਨਾਲ ਜੁੜਨ ਦਾ ਤਰੀਕਾ ਆ ਗਿਆ, ਜਿਹਨੂੰ ਸੋਝੀ ਪ੍ਰਾਪਤ ਹੋ ਗਈ ਜੀ।
ਗੁਰ ਪ੍ਰਸਾਦੀ ਏਕੋ ਜਾਣੈ,
ਤੇ ਉਸ ਤਰੀਕੇ ਦੇ ਅੰਦਰ ਗੁਰੂ ਦੀ ਕਿਰਪਾ ਦਾ ਸਦਕਾ ਉਹ ਇੱਕ ਰੱਬ ਨੂੰ ਸਭ ਕੁਝ ਸਮਝਦਾ, ਇੱਕ ਰੱਬ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ, ਅੰਜਨ ਮਾਹੀ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈਐ। ਤੇ ਉੱਥੇ ਵਾਹਿਗੁਰੂ ਨੇ ਇਹ ਵੀ ਬਚਨ ਕੀਤੇ, ਕਹਿੰਦੇ ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਇੱਕ ਦ੍ਰਿਸ਼ਟੀ ਇਹੋ ਜੀ ਸਾਰਿਆਂ ਨੂੰ ਬਰਾਬਰ ਸਮਝੇ, ਜਿਹਨੂੰ ਸਾਰਿਆਂ ਵਿੱਚੋਂ ਰੱਬ ਨਜ਼ਰ ਆਵੇ, ਸਮਝ ਲਓ ਉਹ ਰੱਬ ਨਾਲ ਜੁੜਿਆ ਹੈ ਜੀ।
ਕਾਜੀ ਸੋ ਜੋ ਉਲਟੀ ਕਰੇ,
ਕਾਜੀ ਉਹ ਜਿਹਨੇ ਆਪਣੀ ਸੁਰਤ ਨੂੰ ਸੰਸਾਰ ਵਾਲੇ ਪਾਸਿਓਂ ਉਲਟਾ ਲਿਆ, ਰੱਬ ਵਾਲੇ ਪਾਸੇ ਜੋੜ ਲਿਆ, ਝੂਠ ਵਾਲੇ ਪਾਸਿਓਂ ਕੱਢ ਕੇ ਸੱਚ ਵਾਲੇ ਪਾਸੇ ਨਾਤਾ ਜੋੜਿਆ ਹੈ ਜੀ।
ਗੁਰ ਪ੍ਰਸਾਦੀ ਜੀਵਤ ਮਰੈ,
ਇਹਦਾ ਮਤਲਬ ਵਾਹਿਗੁਰੂ ਜੀ ਕਹਿੰਦੇ ਏਦਾਂ ਹੁੰਦਾ ਹੈ ਕਿ ਗੁਰੂ ਦੀ ਕਿਰਪਾ ਦਾ ਸਦਕਾ ਉਹ ਜਿਉਂਦੇ ਜੀ ਮੁਕਤ ਹੋ ਜਾਂਦਾ, ਜਿਉਂਦੇ ਜੀ ਮਰ ਜਾਣਾ, ਝੂਠ ਵਾਲੇ ਪਾਸੇ ਲਾਲਚ ਵਾਲੇ ਪਾਸਿਓਂ ਮਰ ਜਾਣਾ, ਰੱਬ ਦੇ ਚਰਨਾਂ ਦੇ ਨਾਲ ਜੁੜ ਕੇ ਜੀਵਨ ਨੂੰ ਉੱਚਾ ਤੇ ਸੁੱਚਾ ਚੁੱਕ ਕੇ ਬਤੀਤ ਕਰਨਾ, ਇਹ ਜੁਗਤੀ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦੀ ਹੈ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਵਾਹਿਗੁਰੂ ਜੀ ਕਹਿੰਦੇ ਹੁਣ ਬ੍ਰਾਹਮਣ ਦੇ ਬਾਰੇ ਵੀ ਬਚਨ ਕੀਤੇ, ਕਹਿੰਦੇ ਉਹ ਨਹੀਂ ਚਾਹੀਦਾ ਜੋ ਜੀਆਂ ਘਾਏ ਵਾਲਾ ਹੋਵੇ, ਕਹਿੰਦੇ ਬ੍ਰਾਹਮਣ ਤੇ ਉਹ ਚਾਹੀਦਾ ਜਿਹਦੇ ਕੋਲ ਮੇਰੇ ਵਾਹਿਗੁਰੂ ਪਰਮਾਤਮਾ ਦੀ ਬ੍ਰਹਮ ਦੀ ਵਿਚਾਰ ਹੋਵੇ ਜੀ।
ਆਪ ਤਰੈ ਸਗਲੇ ਕੁਲ ਤਾਰੇ,
ਉਹ ਬ੍ਰਾਹਮਣ ਜੋ ਹੈ ਆਪ ਵੀ ਤਰਦਾ ਏ। ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਬ੍ਰਾਹਮਣ ਉਹ ਨਹੀਂ ਜਿਹੜਾ ਕਵੇ ਕਹਿੰਦੇ ਮੈਨੂੰ ਸ਼ੂਦਰ ਹੈ ਤੂੰ ਨੀਵਾਂ ਏ, ਕਹਿੰਦੇ ਬ੍ਰਾਹਮਣ ਤੇ ਉਹ ਹੈ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਜੋ ਰੱਬ ਦੀ ਵਿਚਾਰ ਵਿੱਚ ਜੁੜ ਗਿਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਆਪ ਵੀ ਤੁਰਦਾ ਹੈ, ਆਪਣੀਆਂ ਕੁਲਾਂ ਦਾ ਵੀ ਭਲਾ ਕਰਦਾ ਹੈ ਜੀ।
ਦਾਨ ਸੰਬੰਧ ਸੋਈ ਦਿਲ ਧੋਵੈ,
ਦਾਨ ਸੰਬੰਧ ਅਰਥ ਬੜਾ ਪਿਆਰਾ ਸ਼ਬਦ ਹੈ, ਆਮ ਤੌਰ ਤੇ ਸਾਡੀ ਭਾਸ਼ਾ ਵਿੱਚ ਵੀ ਕਈ ਵਾਰ ਇਸ ਨੂੰ ਵਰਤਦੇ ਹਾਂ। ਇਹਦਾ ਮਤਲਬ ਹੁੰਦਾ ਅਕਲ ਵਾਲਾ। ਅਕਲ ਵਾਲਾ ਕਿਹੜਾ ਹੈ? ਜਿਹਨੇ ਆਪਣੇ ਦਿਲ ਨੂੰ ਧੋ ਲਿਆ, ਬੇਈਮਾਨੀ ਨੂੰ ਕੱਢ ਕੇ ਇਮਾਨਦਾਰੀ ਲੈ ਆਉਂਦੀ, ਅੰਦਰੋਂ ਮਨ ਨੂੰ ਸਾਫ਼ ਕਰ ਲਿਆ, ਸੱਚਾ ਤੇ ਸੁੱਚਾ ਮਨ ਕਰਕੇ ਹੋ ਗਿਆ ਹੈ ਜੀ।
ਮੁਸਲਮਾਨ ਸੋਈ ਮਲ ਖੋਵੈ,
ਤੇ ਵਾਹਿਗੁਰੂ ਜੀ ਕਹਿੰਦੇ ਸੱਚਾ ਮੁਸਲਮਾਨ ਵੀ ਉਹ ਹੈ ਜਿਹਨੇ ਆਪਣੇ ਹਿਰਦੇ ਦੀ ਮੈਲ ਗਵਾ ਲਈ ਹੈ।
ਪੜਿਆ ਬੂਝੈ ਸੋ ਪਰਵਾਨ,
ਵਾਹਿਗੁਰੂ ਜੀ ਕਹਿੰਦੇ ਪੜਿਆ ਹੋਇਆ ਸਿਆਣਾ ਰੱਬ ਦੀ ਹਜ਼ੂਰੀ ਵਿੱਚ ਉਹੀ ਕਬੂਲ ਹੈ। ਕਿਹੜਾ ਕਬੂਲ ਹੈ? ਸਤਿਗੁਰੂ ਜੀ ਨੇ ਬਚਨ ਬਖਸ਼ਿਸ਼ ਕੀਤੇ ਹਨ,
ਜਿਸ ਸਿਰ ਦਰਗਹ ਕਾ ਨੀਸਾਨ,
ਜਿਹਦੇ ਮੱਥੇ ਤੇ ਸਮਝ ਲਓ ਗੁਰੂ ਨਾਨਕ ਦੇ ਘਰ ਦੀ ਮੋਹਰ ਲੱਗ ਗਈ ਵੀ ਵਾਕਿਆ ਤੂੰ ਗੁਰੂ ਕਾ ਸੱਚਾ ਸਿੱਖ ਹੈ। ਅੰਮ੍ਰਿਤ ਵੇਲੇ ਉੱਠਦਾ ਬਾਣੀ ਪੜ੍ਹਦਾ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦਾ ਏ, ਤੇਰੇ ਮਨ ਵਿੱਚ ਇਮਾਨਦਾਰੀ ਹੈ, ਗੁਰੂ ਨਾਨਕ ਦੇ ਘਰ ਵਿੱਚ ਖਲੋ ਕੇ ਸੱਚੀ ਮੁੱਚੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੂੰ ਸਭ ਦਾ ਭਲਾ ਮੰਗਦਾ। ਮਾਲਕ ਕਹਿੰਦੇ ਨੇ ਕਿ ਇਹੋ ਜਿਹਾ ਸਿੱਖ ਚਾਹੀਦਾ ਜੋ ਸਮੁੱਚੇ ਸੰਸਾਰ ਦਾ ਭਲਾ ਮੰਗਣ ਵਾਲਾ, ਭਲਾ ਚਾਹੁਣ ਵਾਲਾ, ਭਲਾ ਕਰਨ ਵਾਲਾ, ਹਰ ਸਮੇਂ ਭਲੇ ਦੀ ਵਿਚਾਰ ਲੈ ਕੇ, ਇਹ ਨਹੀਂ ਕਿ ਕਿਸੇ ਦੇ ਧੀ ਪੁੱਤ ਵਾਸਤੇ ਬੁਰਾ ਸੋਚੇ, ਬੁਰੇ ਖਿਆਲਾਤ ਹੋਣ, ਬੁਰੀ ਵਿਚਾਰ ਹੋਵੇ। ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਨ ਦੀ ਵਿਚਾਰ ਬਖਸ਼ਿਸ਼ ਕੀਤੀ ਕਿ ਆਪਣੇ ਆਪ ਲੇਖਾਂ ਨੂੰ, ਆਪਣੇ ਕਰਮਾਂ ਨੂੰ ਵਿਚਾਰੀਏ, ਜੀਵਨ ਨੂੰ ਬਦਲੀਏ, ਤਾਂ ਹੀ ਕਹਿੰਦੇ ਨੇ ਸੰਸਾਰ ਬਦਲ ਸਕਦਾ ਏ, ਸਮਾਜ ਬਦਲ ਸਕਦਾ ਏ। ਨਾਲ ਨਾਲ ਧੰਨ ਗੁਰੂ ਪਾਤਸ਼ਾਹ ਮਹਾਰਾਜ ਦੀ ਬੇਅੰਤ ਕਿਰਪਾ ਦਾ ਸਦਕਾ ਇਹਨਾਂ ਗੁਰਸਥਾਨਾਂ 'ਤੇ ਲੜੀਵਾਰ ਸ਼ਬਦ ਦੀ ਵਿਚਾਰ ਵੀ ਚੱਲਦੀ ਆ ਰਹੀ ਹੈ। ਆਓ ਆਪਾਂ ਸਤਿਗੁਰੂ ਜੀ ਦੀ ਉਸ ਪਾਵਨ ਸ਼ਬਦ ਵਿਚਾਰ ਨਾਲ ਸਾਂਝ ਪਾਈਏ ਜੀ।
ਟੋਡੀ ਮਹੱਲਾ ਪੰਜਵਾਂ,
ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬੇਅੰਤ ਕਿਰਪਾ ਦੇ ਕਰ ਤਿੰਨਾਂ ਦੁਆਰਾ ਰਾਗ ਟੋਡੀ ਅੰਦਰ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅੰਗ 711 ਤੇ ਸੁਭਾਏ ਮਾਨ ਹੈ।
ਘਰ ਪਹਿਲਾ,
ਵਾਹਿਗੁਰੂ ਜੀ ਕਹਿੰਦੇ ਪਹਿਲੇ ਘਰ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਸੁਨੇਹਾ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਜੀ। ਦੋ ਪਦਿਆਂ ਦਾ, ਦੋ ਬੰਦਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਵਾਹਿਗੁਰੂ ਜੀ ਨੇ ਬਚਨ ਕੀਤੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ, ਉਹਦੇ ਵਰਗਾ ਸੰਸਾਰ ਤੇ ਦੂਜਾ ਕੋਈ ਨਹੀਂ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈਗਾ। ਸਭ ਤੋਂ ਵੱਡਾ ਰੱਬ ਜੀ ਦਾ ਇਹੀ ਗੁਣ ਹੈ, ਪਰ ਸੰਸਾਰ ਦੇ ਮਨੁੱਖ ਨੇ ਪਤਾ ਨਹੀਂ ਕਿੰਨੇ ਕੁ ਰੱਬ ਬਣਾਉਣ ਦੀ ਮਨ ਦੇ ਅੰਦਰ ਹੋੜ ਲਾਈ ਹੋਈ, ਆਪੋ ਆਪਣੇ ਹਿਸਾਬ ਨਾਲ ਆਪੋ ਆਪਣਾ ਕੋਈ ਦੇਵੀ ਦੇਵਤਾ ਬਣਾ ਲੈਂਦਾ, ਪਰ ਜਦੋਂ ਰੱਬ ਦੀ ਵਾਹਿਗੁਰੂ ਦੀ ਗੱਲ ਆਉਂਦੀ ਹੈ ਗੁਰਮੁਖੋ, ਇੱਕ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਜਦੋਂ ਤੁਸੀਂ ਸਿੱਖ ਦੀ ਗੱਲ ਕਰੋਗੇ ਰਹਿਤ ਮਰਿਆਦਾ ਪੜ੍ਹਨਾ, ਰਹਿਤ ਮਰਿਆਦਾ ਦੇ ਅੰਦਰ ਇਹੀ ਲਿਖਿਆ ਹੈ ਕਿ ਸਿੱਖ ਕੌਣ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਉਸ ਦੀ ਵਿਚਾਰ ਨੂੰ ਪੜ੍ਹਦਾ, ਇਤਿਹਾਸ ਨੂੰ ਵਿਚਾਰਦਾ ਔਰ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਉੱਤੇ ਨਿਸ਼ਚਾ ਰੱਖਦਾ, ਇੱਕ ਤੋਂ ਬਿਨਾਂ ਜਿਹੜਾ ਹੋਰ ਕਿਸੇ ਨੂੰ ਨਹੀਂ ਮੰਨਦਾ ਉਹੀ ਗੁਰਸਿੱਖ ਹੈ, ਉਹ ਸਿੱਖ ਹੈ। ਸਤਿਗੁਰੂ ਜੀ ਆਖਦੇ ਨੇ ਮੂਲ ਮੰਤਰ ਸੰਖੇਪ ਰੂਪ ਵਿੱਚ ਬਖਸ਼ਿਆ, ਇੱਕ ਓਅੰਕਾਰ, ਓਅੰਕਾਰ ਵਾਹਿਗੁਰੂ ਜੋ ਇੱਕ ਹੁੰਦਿਆਂ ਹੋਇਆਂ, ਕਾਰ ਦਾ ਮਤਲਬ ਸਰਬ ਵਿਆਪਕ, ਆਪਣੀ ਸਮੁੱਚੀ ਕਾਇਨਾਤ ਦੇ ਅੰਦਰ ਸਭੇ ਘੱਟ ਰਾਮ ਬੋਲੇ, ਸਭਨਾ ਦੇ ਵਿੱਚ ਸਭਨੇ ਘੱਟੀ ਸੌ ਵਸੇ, ਸਭਨਾ ਵਿੱਚ ਵੱਸਦਾ ਹੋਇਆ ਇੱਕ ਹੀ ਵਾਹਿਗੁਰੂ ਇੱਕ ਸਮੇਂ ਸਾਰੇ ਸੰਸਾਰ ਦੇ ਵਿੱਚ ਵਿਆਪਕ, ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਸਭ ਥਾਵਾਂ ਅਤੇ ਸਭ ਜਗ੍ਹਾ ਸਭਨਾ ਦੇ ਹਿਰਦਿਆਂ ਦੇ ਵਿੱਚ ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ, ਪਰ ਉਹ ਫਿਰ ਵੀ ਉਸ ਰੱਬ ਜੀ ਦੀ ਪ੍ਰਾਪਤੀ ਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਕਹਿੰਦੇ ਸੰਭਵ ਨਹੀਂ। ਸਤਿਗੁਰ ਪ੍ਰਸਾਦ, ਗੁਰੂ ਕਿਰਪਾ ਕਰੇ ਤਾਂ ਹੀ ਉਸ ਵਾਹਿਗੁਰੂ ਜੀ ਦੇ ਕੋਲ ਹੋਇਆ ਜਾਂਦਾ। ਆਪਾਂ ਗੁਰੂ ਚਰਨਾਂ ਵਿੱਚ ਬੈਠੇ ਨਾ, ਇੱਕ ਦੇ ਕੋਲ ਹੋਏ ਹਾਂ, ਇੱਕ ਦੇ ਨਾਲ ਸਾਂਝ ਪਈ, ਪਰ ਜਦੋਂ ਆਪਾਂ ਸਤਿਗੁਰੂ ਜੀ ਨੂੰ ਭੁੱਲ ਜਾਂਦੇ ਹਾਂ ਤਾਂ ਆਪਾਂ ਇੱਕ ਵਾਹਿਗੁਰੂ ਨਾਲ ਟੁੱਟ ਜਾਂਦੇ ਹਾਂ। ਗੁਰੂ ਜੀ ਤਾਂ ਸਾਨੂੰ ਰੋਜ਼ਾਨਾ ਸਮਝਾਉਂਦੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ ਕਿ ਸਿੱਖਾ ਅਰਦਾਸ ਕਰਿਆ ਕਰ, ਰੱਬ ਜੀ ਮੈਨੂੰ ਉਹ ਵਾਹਿਗੁਰੂ ਪਰਮਾਤਮਾ ਭੁੱਲੇ ਨਾ। ਸਤਿਗੁਰੂ ਜੀ ਵਾਹਿਗੁਰੂ ਪਰਮਾਤਮਾ ਇੱਕ ਸਭਨਾ ਨੂੰ ਦੇਣ ਵਾਲਾ, ਉਹ ਕਦੇ ਵਿਸਰੇ ਨਾ ਜੀ।
ਸੰਤਨ ਆਵਰ ਨਾ ਕਾਹੂ ਜਾਨੀ।
ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਬਾਰਕ ਬਚਨ ਨੇ, ਕਹਿੰਦੇ ਸੰਤ ਪਤਾ ਕਿਹਨੂੰ ਕਹਿੰਦੇ ਨੇ, ਜਿਹੜਾ ਇੱਕ ਰੱਬ ਤੋਂ ਬਿਨਾਂ ਕਹਿੰਦਾ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ, ਭਾਈ ਹੋਰ ਵੀ ਕੋਈ ਹੈਗਾ, ਮੈਂ ਤੇ ਇੱਕ ਵਾਹਿਗੁਰੂ ਨੂੰ ਹੀ ਜਾਣਦਾ, ਤੁਧ ਬਿਨ ਦੂਜਾ ਨਾਹੀਂ ਕੋਈ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਜਿਹੜਾ ਇੱਕ ਨਾਲ ਜੁੜਿਆ ਏ, ਕਹਿੰਦੇ ਰੱਬ ਦਾ ਪਿਆਰਾ ਉਹੀ ਸੰਤ ਭਗਤ ਹੈ ਜਿਹੜਾ ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਕਹਿੰਦਾ ਮੈਂ ਨਹੀਂ ਜਾਣਦਾ ਜੀ।
ਬੇਪਰਵਾਹ ਸਦਾ ਰੰਗ ਹਰ ਕੈ।
ਹੁਣ ਵਾਹਿਗੁਰੂ ਜੀ ਕਹਿੰਦੇ ਇੱਕ ਨਾਲ ਜੁੜਿਆ ਹੋਇਆ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ, ਬੇਪਰਵਾਹ, ਉਹਨੂੰ ਹੋਰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਵੀ ਕੋਈ ਕੀ ਕਹਿੰਦਾ ਪਿਆ। ਕਿਸੇ ਵੇਲੇ ਆਪਾਂ ਵੀ ਪਰਵਾਹ ਕਰਦੇ ਨਾ ਵੀ ਮੈਂ ਕਿਹਾ ਸੀ ਵੀ ਇੱਧਰ ਜਾ ਕੇ ਉਸ ਥਾਂ 'ਤੇ ਮੱਥਾ ਟੇਕ ਕੇ ਆਈ, ਤੂੰ ਮੇਰੀ ਗੱਲ ਮੰਨੀ ਨਹੀਂ। ਉਹ ਕਹਿੰਦਾ ਮੈਂ ਨਹੀਂ ਸੁਣਦਾ ਭਾਈ, ਮੈਨੂੰ ਨਹੀਂ ਪਰਵਾਹ ਕਿਸੇ ਦੀ, ਕੋਈ ਕੀ ਕਹਿੰਦਾ ਪਿਆ। ਕੋਈ ਕਹਿੰਦਾ ਸਾਨੂੰ ਤੂੰ ਇੱਕ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਉਹ ਰੱਬ ਦਾ ਪਿਆਰਾ ਕਹਿੰਦਾ ਨਹੀਂ ਭਾਈ ਇੱਕ ਤੋਂ ਬਿਨਾਂ ਨਹੀਂ ਮੰਨਦਾ, ਮੈਨੂੰ ਨਹੀਂ ਕਿਸੇ ਦੀ ਪਰਵਾਹ ਹੈਗੀ। ਉਹ ਇੱਕ ਤੋਂ ਬਿਨਾਂ ਕਿਸੇ ਹੋਰ ਦੀ ਪਰਵਾਹ ਨਹੀਂ ਕਰਦਾ, ਉਹਨੂੰ ਕਿਸੇ ਦੀ ਪਰਵਾਹ ਨਾ ਹੀ ਕਿਸੇ ਕਿਹੜੀ ਬਾਜ ਸੱਚੇ ਨਾ ਹੈ, ਸੱਚੇ ਵਾਹਿਗੁਰੂ ਤੋਂ ਬਿਨਾਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੋਂ ਬਿਨਾਂ। ਉਹ ਕਹਿੰਦਾ ਮੈਂ ਨਹੀਂ ਭਾਈ ਕਿਸੇ ਦੀ ਪਰਵਾਹ ਕਰਦਾ, ਹੋਵੇਗਾ ਹਰੇਕ ਦਾ ਕੋਈ ਦੇਵੀ ਦੇਵਤਾ ਹੋਵੇਗਾ, ਉਹਨੂੰ ਉਹਦਾ ਮੁਬਾਰਕ ਹੈ। ਕਿਸ ਹੀ ਕੋਈ ਮੰਝ ਨਿਮਾਣੀ ਇੱਕ ਤੂੰ, ਮੇਰਾ ਤੇ ਇੱਕ ਵਾਹਿਗੁਰੂ ਹੈ, ਹੋ ਸਕਦਾ ਕਿਸੇ ਦਾ ਭਾਈ ਹੋਰ ਹੋਵੇ, ਮੁਬਾਰਕ ਉਹਦਾ ਉਹਨੂੰ। ਭਗਤ ਨਾਮਦੇਵ ਸਾਹਿਬ ਵੀ ਕਹਿੰਦੇ ਨੇ ਨਾ, ਹਾਂ ਤੋ ਏਕ ਰਮਈਆ ਲੈ ਹੋ, ਮੈਨੂੰ ਤੇ ਇੱਕ ਵਾਹਿਗੁਰੂ ਚਾਹੀਦਾ, ਆਨ ਦੇਵ, ਆਨ ਦਾ ਮਤਲਬ ਹੋਰ ਜਿੰਨੇ ਨੇ ਉਹ ਤੁਸੀਂ ਰੱਖ ਲਓ, ਮੈਨੂੰ ਨਹੀਂ ਚਾਹੀਦੇ, ਮੈਨੂੰ ਤੇ ਇੱਕ ਵਾਹਿਗੁਰੂ ਚਾਹੀਦਾ। ਕਹਿੰਦੇ ਹਾਂ ਤੋ ਏਕ ਰਮਈਆ ਲੈ ਹੋ, ਆਨ ਦੇਵ ਬਦਲਾਵਨ ਦੇ ਹੋ, ਉਹਦੇ ਬਦਲੇ ਵਿੱਚ ਬਾਕੀ ਰੱਖ ਲਓ, ਮੈਨੂੰ ਤੇ ਇੱਕ ਵਾਹਿਗੁਰੂ ਹੀ ਚਾਹੀਦਾ ਹੈ ਜੀ।
ਜਾਪੋ ਪਾਖ ਸੁਆਮੀ।
ਹੁਣ ਵਾਹਿਗੁਰੂ ਪਰਮਾਤਮਾ ਵੀ ਉਹਨਾਂ ਦਾ ਪੱਖ ਕਰਦਾ ਜਿਹੜੇ ਇੱਕ ਨਾਲ ਜੁੜ ਜਾਂਦੇ, ਜਿਹੜੇ ਥਾਂ ਥਾਂ 'ਤੇ ਭਟਕਦੇ ਨੇ ਉਹਦਾ ਬਣਦਾ ਵੀ ਕੋਈ ਨਹੀਂ, ਜਿਹੜੇ ਇੱਕ ਨਾਲ ਜੁੜ ਜਾਂਦੇ ਨੇ ਨਾ ਫਿਰ ਇੱਕ ਵਾਹਿਗੁਰੂ ਉਹਨਾਂ ਦਾ ਹੋ ਜਾਂਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਮੁਛੰਦਾ ਦਾ ਭਾਵ ਮੁਥਾਜੀ, ਮੈਂ ਫਿਰ ਕਿਸੇ ਦਾ ਮੁਥਾਦ ਨਹੀਂ ਰਹਿ ਗਿਆ ਜਦੋਂ ਵਾਹਿਗੁਰੂ ਪਰਮਾਤਮਾ ਮੇਰੇ ਨਾਲ ਆ ਕੇ ਖਲੋ ਗਿਆ, ਉਸ ਪਰਮਾਤਮਾ ਦਾ ਮੇਰੇ ਸਿਰ 'ਤੇ ਹੱਥ, ਰੱਬ ਜਿਹਦੇ ਵੱਲ ਹੈ ਕਹਿੰਦੇ ਉਹ ਕਿਸੇ ਦਾ ਮੁਥਾਜ ਨਹੀਂ ਰਹਿ ਜਾਂਦਾ ਜੀ।
ਰਹਾਓ
ਰਹਾਓ ਭਾਵ ਠਹਿਰਾਓ। ਸਤਿਗੁਰੂ ਜੀ ਕਹਿੰਦੇ ਇਹਨੂੰ ਵਿਚਾਰੋ, ਰੱਬ ਦੇ ਪਿਆਰੇ ਕਿਵੇਂ ਇੱਕ ਦੇ ਰੰਗ ਵਿੱਚ ਰੰਗ ਕੇ ਕਿਸੇ ਦੀ ਪਰਵਾਹ ਨਹੀਂ ਕਰਦੇ ਜੀ।
ਸਮਾਨਾ ਠਾਕੁਰ ਤੇਰੋ।
ਵਾਹਿਗੁਰੂ ਜੀ ਕਹਿਣ ਲੱਗੇ, ਰੱਬ ਦੇ ਪਿਆਰੇ ਕਹਿੰਦੇ ਇਹ ਮੇਰੇ ਪਰਵਰਦਿਗਾਰ, ਊਚ ਸਮਾਨਾ, ਸਮਾਨਾ ਦਾ ਭਾਵ ਸ਼ਮਿਆਨਾ, ਇਹ ਦਾਤਾ ਤੇਰਾ ਤੇ ਸਭ ਤੋਂ ਉੱਚਾ ਸ਼ਮਿਆਨਾ ਹੈ, तेरे घर का सब तो उच्चा वाहिगुरु मरतबा है, तेरी वडियाई सब तो ज्यादा है, तेरे घर वर्गा होर कोई थान नहीं टिकाणा। जिवें आपां कहिंदे डिठे सबे थाम थाम नहीं तुद, आप वचन करदे डिठे सबे थाम नहीं तुद जिहिआ, भी तेरे वर्गा वाहिगुरु जी होर कोई नहीं, संसार दे उत्ते दूजा नहीं। रब दा प्यारा कहिंदा वाहिगुरु तेरे सिर दे उत्ते जो शमियाना, तेरी जिहड़ी छत सिर दी, तेरे घर दी वडियाई ਉਹ ਹੋਰ ਕਿਧਰੇ ਮੈਨੂੰ ਨਜ਼ਰ ਨਹੀਂ ਆਉਂਦੀ ਜੀ।
ਆਵਰ ਨਾ ਕਾਹੂ ਤਾਨੀ,
ਕਹਿੰਦੇ ਹੋਰ ਕਿਸੇ ਦਾ ਤਣਿਆ ਹੋਇਆ ਏਡਾ ਸ਼ਮਿਆਨਾ ਮੈਨੂੰ ਨਜ਼ਰ ਨਹੀਂ ਆਉਂਦਾ, ਇੰਨੀ ਮਹਿਮਾ ਵਾਹਿਗੁਰੂ ਜੀ ਦਿਖਾਈ ਨਹੀਂ ਦਿੰਦੀ।
ਐਸੋ ਅਮਰ ਮਿਲਿਓ ਭਗਤਨ ਕੋ,
ਸਤਿਗੁਰੂ ਜੀ ਦੇ ਬਚਨ ਨੇ ਐਸੋ ਅਮਰ ਦਾ ਮਤਲਬ ਹੁੰਦਾ ਸਦਾ ਕਾਇਮ ਰਹਿਣ ਵਾਲਾ ਅਮਰ। ਰੱਬ ਦੇ ਪਿਆਰਿਆਂ ਨੂੰ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਮਿਲ ਗਿਆ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਦੁਨੀਆਂ ਦੇ ਲੋਕ ਉੱਥੇ ਜੁੜੇ ਨੇ ਜਿਹੜੇ ਜੰਮਦੇ ਨੇ ਅਤੇ ਮਰ ਜਾਂਦੇ ਨੇ। ਮਾਫ ਕਰਨਾ, ਉੱਥੇ ਜੁੜਿਆ ਹੋਇਆ ਨਾ, ਜੇ ਉੱਥੇ ਜੁੜ ਗਿਆ ਗੁਰਮੁਖ ਫਿਰ ਗੱਲ ਨਹੀਂ ਬਣਨੀ। ਜੁੜਨਾ ਤਾਂ ਉਹ 'ਤੇ ਨੜ ਹੈ ਜਿਹੜਾ ਆਪ ਅਮਰ ਹੈ, ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹਦੇ ਨਾਲ ਜੁੜ ਜਾਵਾਂਗੇ ਪਾਰ ਉਤਾਰਾ ਹੋ ਜਾਵੇਗਾ। ਪਰ ਜੇ ਕਿਤੇ ਜਨਮ ਅਤੇ ਮਰਨ ਵਾਲੀ ਦੇਹੀ ਦੇ ਨਾਲ ਜੁੜ ਗਏ ਫਿਰ ਗੁਰਮੁਖੋਂ ਪਾਰ ਉਤਾਰਾ ਨਹੀਂ, ਕਿਨਾਰਾ ਨਹੀਂ ਮਿਲਣਾ। ਕਹਿੰਦੇ ਰੱਬ ਦੇ ਪਿਆਰੇ ਨੂੰ ਤੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਗਿਆ ਹੈ।
ਰਾਚ ਰਹੇ ਰੰਗ ਗਿਆਨੀ,
ਗਿਆਨੀ ਦਾ ਭਾਵ ਜਿਨ੍ਹਾਂ ਨੂੰ ਸੂਝ ਪ੍ਰਾਪਤ ਹੋ ਗਈ, ਵਾਹਿਗੁਰੂ ਦੇ ਚੰਨਾਂ ਦੇ ਕੋਲ ਹੋ ਗਏ, ਉਹ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ, ਰਾਚ ਰਹੇ ਉਹਦੇ ਵਿੱਚ ਜੁੜੇ ਹੋਏ, ਉਹਨਾਂ ਦਾ ਮਨ ਪਰਚਿਆ, ਉਹ ਕਦੀ ਵੀ ਉਸ ਵਾਹਿਗੁਰੂ ਤੋਂ ਵੱਖ ਨਹੀਂ ਹੁੰਦਾ ਜੀ।
ਰੋਗ ਸੋਗ ਦੁੱਖ ਜਰਾ ਮਰਾ,
ਵਾਹਿਗੁਰੂ ਜੀ ਕਹਿੰਦੇ ਸੰਸਾਰ ਕਿੱਥੇ ਤੁਰਿਆ ਫਿਰਦਾ, ਕੋਈ ਦੁੱਖ ਦੇ ਵਿੱਚ, ਰੋਗ ਦੇ ਵਿੱਚ, ਕੋਈ ਸੋਗ ਭਾਵ ਚਿੰਤਾ ਦੇ ਵਿੱਚ, ਕੋਈ ਰੋਗੀ ਹੈ ਅਤੇ ਕੋਈ ਪਰੇਸ਼ਾਨੀ ਦੇ ਵਿੱਚ ਹੈ, ਇਹ ਤੋਂ ਉੱਪਰ ਸੁਰਤ ਨਿਕਲਦੀ ਨਹੀਂ। ਕਿਸੇ ਨੂੰ ਆਪਣੇ ਦੁੱਖਾਂ ਦੀਆਂ ਕਹਾਣੀਆਂ ਛੇੜ ਕੇ ਬਹਿ ਜਾਂਦਾ, ਕੋਈ ਚਿੰਤਾ ਅਤੇ ਫਿਕਰਾਂ ਦੇ ਵਿੱਚ ਘਿਰਿਆ ਹੋਇਆ ਰਾਤ ਅਤੇ ਦਿਨ ਤੁਰਿਆ ਫਿਰਦਾ, ਕਿਸੇ ਨੂੰ ਆਣ ਕੇ ਬੜੇਪੇ ਨੇ ਗ੍ਰਸ ਲਿਆ, ਉਹਦੀ ਸੁਰਤ ਉਸ ਦੇਹੀ ਨਾਲ ਜੁੜੀ ਹੋਣ ਕਰਕੇ, ਦੇਹੀ ਨਾਲ ਉਹ ਆਪਣੇ ਬੁੱਢੇ ਹੋਣ ਦੀਆਂ ਗੱਲਾਂ ਕਰਦਾ ਪਿਆ, ਅਤੇ ਕਿਸੇ ਨੂੰ ਮੌਤ ਮੰਜੇ 'ਤੇ ਪਏ ਨੂੰ ਦਿਖਾਈ ਦੇ ਰਹੀ ਹੈ ਅਤੇ ਉਹ ਮੌਤ ਦੀਆਂ ਗੱਲਾਂ ਕਰਦਾ ਪਿਆ। ਪਰ ਰੱਬ ਦਾ ਪਿਆਰਾ ਜਿਹੜਾ ਪਰਮਾਤਮਾ ਨਾਲ ਜੁੜਿਆ ਹੈ ਨਾ, ਉਹ ਤਾਂ ਨਾ ਗੁਰਮੁਖ ਉਹਦਾ ਦੁੱਖ ਵੱਲ ਧਿਆਨ ਜਾਂਦਾ, ਉਹਨੂੰ ਤਾਂ ਆਪਾਂ ਇਹ ਕਹਿ ਦਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਔਰ ਭੈ ਨਹੀਂ ਜਹਾਂ ਕਿ ਕੰਚਨ ਮਾਟੀ। ਉਹਦੀ ਅਵਸਥਾ ਇਹ ਹੈ, ਦੁੱਖ ਉਹਦੇ ਵੀ ਸਰੀਰ ਦੇ ਇਰਦ ਗਿਰਦ ਆਉਂਦੇ ਨੇ, ਪਰ ਉਹਦਾ ਧਿਆਨ ਇਸ ਦੇਹੀ ਦੇ ਦੁੱਖਾਂ ਦੇ ਨਾਲੋਂ, ਬਾਕੀ ਫਿਕਰਾਂ ਵਿੱਚੋਂ ਨਿਕਲ ਕੇ ਰੱਬ ਜੀ ਦੇ ਚਰਨਾਂ ਦੇ ਨਾਲ ਹੈ। ਇਸ ਕਰਕੇ ਵਾਹਿਗੁਰੂ ਜੀ ਕਹਿੰਦੇ ਨਾ ਉਹਨੂੰ ਕੋਈ ਆ ਕੇ ਰੋਗ ਤਕਲੀਫ ਦੁਖੀ ਕਰ ਦੀਏ, ਨਾ ਕੋਈ ਫਿਕਰ ਅਤੇ ਝੋਰਾ ਆ ਕੇ ਉਹਦੀ ਸੁਰਤ ਦੇ ਅੰਦਰ ਖਿਡਾਓ ਪੈਦਾ ਕਰਦਾ, ਜਿਹਦਾ ਕਰਕੇ ਉਹਦੇ ਚਿਹਰੇ ਦੇ ਉੱਤੇ ਪਰੇਸ਼ਾਨੀ ਅਤੇ ਚਿੰਤਾ ਦੀ ਲਕੀਰ ਦਿਖਾਈ ਦੇਵੇ, ਨਾ ਆਣ ਕੇ ਬੁਢੇਪਾ ਉਹਨੂੰ ਤੰਗ ਕਰਦਾ, ਕਿਉਂਕਿ ਉਹ ਸਰੀਰ ਨਾਲ ਜੁੜਿਆ ਹੀ ਨਹੀਂ, ਉਹ ਤਾਂ ਸਰੀਰ ਦੇ ਅੰਦਰ ਦੇ ਨਾਲ ਵਾਹਿਗੁਰੂ ਪਰਮਾਤਮਾ ਜਿਹੜਾ ਵੱਸਦਾ ਹੈ ਉਹਦੇ ਦੇ ਨਾਲ ਉਹਦੀ ਸਾਂਝ ਪੈ ਗਈ। ਇਸ ਕਰਕੇ ਸਰੀਰ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਉਹਦੀ ਸੁਰਤ ਉੱਪਰ ਨਿਕਲ ਗਈ। ਵਾਹਿਗੁਰੂ ਜੀ ਕਹਿੰਦੇ ਨੇ ਉਹ ਰੰਗ ਵਿੱਚ ਰੰਗਿਆ ਹੋਇਆ, ਬੜੇ ਪਿਆਰੇ ਬਚਨ ਹਨ ਜੀ।
ਹਰ ਜਨਹੇ ਨਹੀਂ ਨਿਕਟਾਨੀ,
ਰੱਬ ਦੇ ਪਿਆਰੇ ਦੇ ਕੋਲ ਇਹ ਗੱਲਾਂ ਨਹੀਂ ਆਉਂਦੀਆਂ, ਨਾ ਉਹ ਰੋਗ ਦੀ ਗੱਲ ਕਰੂਗਾ, ਨਾ ਫਿਕਰ ਦੀ ਕੋਈ ਗੱਲ ਕਰੂਗਾ, ਉਹਨੂੰ ਰੱਬ ਦੀ ਗੱਲ ਕਰਨੀ, ਕਿਉਂਕਿ ਰੱਬ ਦੇ ਕੋਲ ਰਹਿੰਦਾ ਅਤੇ ਰੱਬ ਦੀ, ਜੇ ਮੈਂ ਦੁੱਖਾਂ ਦੇ ਕੋਲ ਰਹਿੰਦਾ ਹਾਂ ਅਤੇ ਦੁੱਖਾਂ ਦੀਆਂ ਗੱਲਾਂ ਕਰੇਗਾ, ਉਹਦੀ ਸੁਰਤ ਹੀ ਰੱਬ ਦੇ ਚੰਨ ਗੁਰੂ ਦੇ ਕੋਲ, ਜਿਹੜਾ ਗੁਰੂ ਦੇ ਕੋਲ ਮੰਜੇ 'ਤੇ ਵੀ ਪਿਆ ਹੋਵੇ ਨਾ ਕਿਤੇ ਰੱਬ ਦਾ ਪਿਆਰ, ਉਹ ਵੀ ਕਵੇਗਾ ਵੀ ਸੁਖਮਣੀ ਸਾਹਿਬ ਸੁਣਾਓ ਮੈਨੂੰ ਪੜ੍ਹ ਕੇ, ਮੈਨੂੰ ਜਪਜੀ ਸਾਹਿਬ ਸੁਣਾ ਦਿਓ। ਉਹ ਗੱਲ ਦੇਖੋ, ਜਿਹੜਾ ਰੱਬ ਦੇ ਚਰਨਾਂ ਵਿੱਚ ਸੁਰਤ ਜੁੜੀ, ਉਹਨੇ ਮੰਜੇ 'ਤੇ ਪਏ ਨੇ ਵੀ ਕਹਿਣਾ, ਇਹ ਨਹੀਂ ਕਹਿਣਾ ਡਾਕਟਰ ਨੂੰ ਬੁਲਾਈ, ਉਹਨੇ ਕਹਿਣਾ ਜੀ ਮੈਨੂੰ ਇੱਕ ਬਾਣੀ ਦਾ ਪਾਠ ਸੁਣਾ ਦੇ, ਕਿਸੇ ਨੂੰ ਕਹੂਗਾ ਮੂਲ ਮੰਤਰ ਸੁਣਾ, ਉਹ ਘਰ ਬਾਹਰ ਵੀ ਉਹਦਾ ਢਹਿ ਢੇਰੀ ਹੋ ਜਾਵੇ ਅਤੇ ਮੱਥੇ 'ਤੇ ਹੱਥ ਰੱਖ ਕੇ ਨਹੀਂ ਬੈਠਦਾ, ਉਹ ਤਾਂ ਵੀ ਬੈਠਾ ਹੋਇਆ ਬਾਣੀ ਪੜ੍ਹਦਾ ਹੁੰਦਾ ਅਤੇ ਇਹ ਅਰਦਾਸ ਕਰਦਾ, ਫਿਕਰ ਨਹੀਂ ਕਰਦਾ। ਕਹਿੰਦੇ ਵਾਹਿਗੁਰੂ ਜੀ ਦਿਨ ਦੇ ਚਾਰ ਪੈਰ ਤੇਰੇ ਭਾਣੇ ਵਿੱਚ ਸੁੱਖਾਂ ਭਰੇ ਬਤੀਤ ਹੋਏ, ਰਹਿਣ ਆਈ ਆਪਣੀ ਰਜਾ ਵਿੱਚ ਸੁੱਖਾਂ ਵਿੱਚ ਬਤੀਤ ਕਰਾ ਲਏ। ਉਹਦੀ ਸੁਰਤ ਹੀ ਰੱਬ ਜੀ ਦੇ ਚਰਨਾਂ ਨਾਲ ਜੁੜੀ ਹੈ ਜੀ।
ਨਿਰਭਉ ਹੋਏ ਰਹੇ ਲਿਵ ਇੱਕ,
ਵਾਹਿਗੁਰੂ ਜੀ ਕਹਿੰਦੇ ਨਿਰਭਉ ਨਾ ਉਹਨੂੰ ਕੋਈ ਡਰ ਹੈ, ਕਿਉਂ ਲਿਵ ਇੱਕ ਹੈ, ਇੱਕ ਵਾਹਿਗੁਰੂ ਜੀ ਦੇ ਚਰਨਾਂ ਨਾਲ ਉਹਦੀ ਲਿਵ ਜੁੜ ਗਈ, ਉਹਦੀ ਸੁਰਤ ਦੀ ਸਾਂਝ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਪੈ ਗਈ। ਜਿਹਨੂੰ ਨਿਰਭਉ ਨੂੰ ਜਪ ਕੇ ਸਾਰੇ ਹੀ ਭਉ ਮਿਟ ਜਾਂਦੇ, ਨਿਰਭਉ ਜਪੈ ਸਗਲ ਭਉ ਮਿਟੈ। ਵਾਹਿਗੁਰੂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਕਹਿੰਦੇ ਨਿਰਭਉ ਦੀ ਅਵਸਥਾ ਵਿੱਚ ਵਿਚਰਦਾ ਸੱਚੇ ਵਾਹਿਗੁਰੂ ਨਾਲ ਸੁਰਤ ਦੀ ਸਾਂਝ ਹੈ ਜੀ।
ਨਾਨਕ ਹਰ ਮਨ ਮਾਨੀ,
ਨਾਨਕ ਹਰ ਮਨ ਮਾਨੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੁਬਾਰਕ ਬਚਨ। ਕਹਿੰਦੇ ਉਹਦਾ ਮਨ ਹਰੀ ਦੇ ਵਿੱਚ ਮੰਨ ਗਿਆ, ਤੇ ਜਿਹਦਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਮੰਨ ਗਿਆ, ਨਾ ਕਹੇ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਇਹ ਜਿਹੜੇ ਸਮੁੱਚੇ ਸਮਾਗਮ ਹੁੰਦੇ ਨੇ, ਆਪਾਂ ਬਾਣੀ ਪੜ੍ਹਦੇ, ਨਿਤਨੇਮ ਸਾਹਿਬ ਕਰਦੇ ਹਾਂ, ਗੁਰੂ ਦੇ ਚਰਨਾਂ ਵਿੱਚ ਬੈਠਦੇ ਹਾਂ, ਕਾਹਦੇ ਵਾਸਤੇ ਕਿ ਸਾਡਾ ਮਨ ਮੰਨ ਜਾਵੇ। ਅਤੇ ਜਿੱਦਣ ਮਨ ਇਹ ਮੰਨ ਗਿਆ ਨਾ, ਫਿਰ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪੁੱਛਦਾ। ਉਹ ਅਵਸਥਾ ਹੈ ਜਿਨ੍ਹਾਂ ਦਾ ਮਨ ਮੰਨ ਗਿਆ, ਮੰਨ ਕਰਕੇ ਰੱਬ ਨੂੰ ਮੰਨ ਲਿਆ। ਬੰਦਾ ਮੰਨਦਾ ਤੇ ਹੈ, ਕਈ ਵਾਰ ਰੱਬ ਨੂੰ ਡਰਦਾ ਹੋਇਆ ਮੰਨਦਾ, ਮਨ ਫਿਰ ਵੀ ਨਹੀਂ ਮੰਨਦਾ ਇਹਦਾ। ਇੱਦਾਂ ਵੀ ਹੁੰਦਾ ਨਾ ਕਈ ਵਾਰ, ਕੋਈ ਕੰਮ ਪੈ ਗਿਆ ਰੱਬ ਨੂੰ ਮੰਨਦਾ ਪਰ ਮਨ ਫਿਰ ਵੀ ਨਹੀਂ ਰੱਬ ਨੂੰ ਮੰਨਦਾ, ਗੁਰੂ ਨੂੰ ਮੰਨਦਾ ਪਰ ਮਨ ਅਜੇ ਵੀ ਨਹੀਂ ਮੰਨਦਾ। ਜੇ ਮਨ ਮੰਨ ਗਿਆ ਅਜੇ ਤੱਕ ਫਿਰ ਗੁਰੂ ਵਾਲਾ ਕਿਉਂ ਨਹੀਂ ਬਣਿਆ? ਜੇ ਕੋਈ ਕਹੇ ਨਾ ਮੇਰਾ ਮਨ ਮੰਨ ਗਿਆ, ਫਿਰ ਗੁਰੂ ਵਾਲਾ ਕਿਉਂ ਨਹੀਂ ਬਣਿਆ? ਜਿਹਦਾ ਮਨ ਮੰਨ ਗਿਆ ਗੁਰੂ ਦੇ ਉੱਤੇ, ਉਹਨੇ ਤੇ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਹੋ ਗਿਆ, ਉਹ ਗੁਰੂ ਨੂੰ ਪਰਾਇਣ ਹੋ ਗਿਆ, ਉਹ ਤੇ ਗੁਰੂ ਦਾ ਹੋ ਗਿਆ। ਉਹ ਕਹਿੰਦਾ ਮੇਰਾ ਮਨ ਗੁਰੂ ਦੇ ਚਰਨਾਂ ਵਿੱਚ ਮੰਨ ਗਿਆ, ਬਸ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ। ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਸਭਨਾਂ ਦੇ ਸਿਰਾਂ 'ਤੇ ਸਾਡੀ ਮਿਹਰ ਭਰੀ ਹੱਥ ਰੱਖੇ। ਸਤਿਗੁਰੂ ਦੇ ਮੁਬਾਰਕ ਬਚਨ ਪੜ੍ਹ ਕੇ ਸਮਾਪਤੀ ਕਰਾਂਗੇ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਗੁਰੂ ਪਿਆਰਿਆਂ ਦਾ ਧੰਨਵਾਦ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਬੇਅੰਤ ਬੇਅੰਤ ਸ਼ੁਕਰਾਨਾ ਹੈ, ਜਿਨ੍ਹਾਂ ਬੜੀ ਕਿਰਪਾ ਕਰਕੇ ਸੇਵਾ ਲਈ ਵਾਹਿਗੁਰੂ ਬੇਅੰਤ ਹੋਈਆਂ ਗਲਤੀਆਂ ਭੁੱਲਾਂ ਖਿਮਾ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਸਤਿਕਾਰ ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਤਿੰਨਾਂ ਦਾ ਜਿਨ੍ਹਾਂ ਨੇ ਸਮੇਂ ਦੇ ਅਨੁਸਾਰ ਵਿੱਚੋਂ ਸਮਾਂ ਦਾਸ ਨੂੰ ਬਖਸ਼ਿਸ਼ ਕੀਤਾ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਰੋਗ ਸੋਗ ਦੁੱਖ ਜਰਾ ਮਰਾ ਹਾਰ ਜਨਹੇ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਲਿਵ ਇੱਕ, ਨਾਨਕ ਹਰ ਮਨ ਮਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।